And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਕੀ ਹਾਲ ਚਾਲ?
ਹਾਲ ਚਾਲ ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਕੈਨੇਡਾ ਡੇ ਕਿਵੇਂ ਰਿਹਾ?
ਕੈਨੇਡਾ ਡੇ ਬਹੁਤ ਵਧੀਆ ਰਿਹਾ ਜੀ, ਵੈਰੀ ਗੁੱਡ,
ਵੈਰੀ ਨਾਈਸ। ਕੱਲ੍ਹ ਫਾਇਰਵਰਕਸ ਵਗੈਰਾ ਦਾ ਪ੍ਰਬੰਧ ਵੀ ਕਈ ਥਾਵਾਂ 'ਤੇ ਸੀ।
ਹਾਂਜੀ ਹਾਂਜੀ,
ਮੈਟਰੋ ਵੈਨਕੂਵਰ 'ਚ ਕਈ ਥਾਵਾਂ 'ਤੇ, ਮਤਲਬ ਚਲੋ ਕਲੋਵਰਡੇਲ ਵਾਲਾ ਤਾਂ ਹੁੰਦਾ ਹੀ ਆ, ਵਾਈਟ ਰੌਕ 'ਚ ਵੀ, ਹੋਰ ਵੀ ਯੂਨੋ ਅਦਰ ਸਾਈਡ ਆਫ ਦਾ ਫਰੇਜ਼ਰ ਰਿਵਰ, ਉੱਥੇ ਵੀ ਕਾਫੀ ਪਟਾਕਿਆਂ ਪਟੂਕਿਆਂ ਦਾ ਇੰਤਜ਼ਾਮ ਸੀ। ਪਰ ਵੈਨਕੂਵਰ ਦੇ ਵਿੱਚ ਹੁਣ ਫਾਇਰਵਰਕਸ ਨਹੀਂ ਹੁੰਦੇ। ਇਟਸ ਬੀਨ ਮੈਨੀ ਮੈਨੀ ਈਅਰਸ ਕਿ ਕੈਨੇਡਾ ਡੇ 'ਤੇ ਜਿਹੜੇ ਫਾਇਰਵਰਕਸ ਨੇ ਵੈਨਕੂਵਰ ਦੇ ਵਿੱਚ ਤਾਂ ਬੰਦ ਹੀ ਹੋ ਗਏ ਨੇ।
ਹਾਂਜੀ, ਅਤੇ ਈਵਨ ਜਿਹੜਾ ਫੈਸਟੀਵਲ ਆਫ ਲਾਈਟਸ ਵੀ ਸੀਗਾ,
ਹਾਂ ਉਹ ਵੀ
ਵੈਨਕੂਵਰ ਵਾਲਾ,
ਇਸ ਸਾਲ ਇੱਕੋ ਦਿਨ ਹੋਏਗੀ,
ਉਹਨੂੰ ਵੀ ਸਿਟੀ ਵੱਲੋਂ ਹੀ ਫੰਡਿੰਗ ਦੇ ਕੇ ਚਲਾਉਣਾ ਪਿਆ, ਸਪਾਂਸਰ ਨਹੀਂ ਮਿਲਦਾ ਹੁਣ।
ਜੀ ਜੀ, ਕਿਉਂਕਿ ਇਹ ਜਿਹੜੀ ਇਕਨੋਮਿਕ ਕੰਡੀਸ਼ਨਸ ਨੇ, ਇਹ ਉਹਦੀਆਂ ਤਲਖ ਹਕੀਕਤਾਂ,
ਉਹਨੇ ਪਟਾਕੇ ਪਾਏ ਹੋਏ,
ਉਹਨੇ ਪਟਾਕੇ ਪਾਏ ਨੇ। ਵਾਸੂ ਜੀ, ਇੱਕ ਜਿਹੜੀ ਹੋਰ ਗੱਲ ਸਰੀ ਦੇ ਵਿੱਚ ਹੁਣ ਚੱਲ ਰਹੀ ਹੈ, ਦੇਖੋ ਮੇਅਰ ਬ੍ਰੈਂਡਾ ਲੋਕ ਨੇ ਗੱਲ ਕੀਤੀ ਹੋਈ ਹੈ ਇਹ ਤਕਰੀਬਨ 2 ਸਾਲ ਪਹਿਲਾਂ ਤੋਂ, ਕਿ 10,000 ਸੀਟਾਂ ਦਾ ਅਰੀਨਾ ਬਣਾਵਾਂਗੇ ਸਰੀ 'ਚ। ਇਹਦੀ ਫਿਜ਼ੀਬਿਲਿਟੀ ਸਟੱਡੀ ਪਿਛਲੇ ਸਾਲਾਂ ਦੇ ਵਿੱਚ ਆਰਡਰ ਕੀਤੀ ਗਈ, ਉਸ ਤੋਂ ਬਾਅਦ ਇਸ ਹਫ਼ਤੇ ਇਹ ਗੱਲ ਹੁਣ ਦੱਸ ਦਿੱਤੀ ਗਈ ਹੈ। ਜਦੋਂ ਸੋਮਵਾਰ ਰਾਤ ਜਦੋਂ ਕੌਂਸਲ ਦੀ ਮੀਟਿੰਗ ਹੁੰਦੀ ਆ, ਉਹ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜੀ 10,000 ਸੀਟਾਂ ਦੇ ਅਰੀਨਾ ਵਾਸਤੇ ਇੱਕ ਅਗਰੀਮੈਂਟ ਇਨ ਪ੍ਰਿੰਸੀਪਲ ਹੋ ਗਿਆ ਹੈ ਵਿਦ ਵੈਨਕੂਵਰ ਜਾਇੰਟਸ। ਇਹ ਸਾਰੀ ਖਬਰ ਦੀਆਂ ਨਾ ਕਈ ਪਰਤਾਂ ਨੇ। ਪਹਿਲਾਂ ਤਾਂ ਜਿਹੜੇ ਇਹਦੇ ਤੱਥ ਜੋ ਜੋ ਸਾਹਮਣੇ ਆਏ, ਪਹਿਲਾਂ ਤਾਂ ਉਹਦੀ ਗੱਲ ਕਰ ਲੈਂਦੇ ਹਾਂ ਕਿ ਜੀ ਵੈਨਕੂਵਰ ਜਾਇੰਟਸ ਜਿਹੜੀ ਜੂਨੀਅਰ ਆਈਸ ਹਾਕੀ ਦੀ ਟੀਮ ਹੈ ਵੈਸਟਰਨ ਹਾਕੀ ਲੀਗ ਦੇ ਵਿੱਚ, ਉਹਨਾਂ ਦੇ ਨਾਲ ਇਹ ਐਗਰੀਮੈਂਟ ਹੋਇਆ। ਇਸ ਟੀਮ ਦਾ ਮੌਜੂਦਾ ਜਿਹੜਾ ਹੋਮ ਗਰਾਊਂਡ ਆ ਉਹ ਲੈਂਗਲੀ ਇਵੈਂਟ ਸੈਂਟਰ ਆ। ਉਹਨਾਂ ਦੀ ਉੱਥੇ ਜਿਹੜਾ ਲੀਜ਼ ਆ ਜਾਂ ਕੰਟਰੈਕਟ ਆ ਉਹ 2030 ਤੱਕ ਆ। ਸੋ ਇਹ ਦੱਸਿਆ ਗਿਆ ਕਿ ਜਿਹੜੀ ਵੈਨਕੂਵਰ ਜਾਇੰਟਸ ਵਾਲੇ ਨੇ ਉਹ ਇੱਕ ਡਿਵੈਲਪਮੈਂਟ ਪਾਰਟਨਰ ਹੋਣਗੇ, ਅਤੇ 2030 ਤੱਕ ਇੱਥੇ 10,000 ਸੀਟਾਂ ਦਾ ਅਰੀਨਾ ਡਾਊਨ ਟਾਊਨ ਸਰੀ ਦੇ ਸਿਟੀ ਸੈਂਟਰ ਦੇ ਵਿੱਚ ਬਣ ਕੇ ਤਿਆਰ ਹੋ ਜਾਏਗਾ, ਫਿਰ ਉਹਨਾਂ ਦਾ ਇਹ ਹੋਮ ਗਰਾਊਂਡ ਬਣ ਜਾਏਗਾ।
ਹਾਂ, ਕਿਉਂਕਿ ਸ਼ੁਰੂ ਤੋਂ ਹੀ ਗੱਲ ਹੋ ਰਹੀ ਸੀ ਕਿ ਜਿਹੜਾ ਜੇ 10,000 ਸੀਟਾਂ ਦਾ ਕੋਈ ਅਰੀਨਾ ਬਣਾਉਣਾ ਸਰੀ ਵਿੱਚ ਤਾਂ ਤੁਹਾਨੂੰ ਇੱਕ ਐਂਕਰ ਟੈਨੈਂਟ ਚਾਹੀਦਾ ਹੋਏਗਾ।
ਯੈਸ,
ਕਿ ਐਂਕਰ ਟੈਨੈਂਟ ਤੋਂ ਬਿਨਾਂ ਇੱਦਾਂ ਦੀ ਕੋਈ ਵੀ ਫੈਸਿਲਿਟੀ ਵਾਇਬਲ ਨਹੀਂ ਹੋ ਸਕਦੀ। ਅਤੇ ਉਹ ਥੋੜ੍ਹੇ ਦਿਨ ਪਹਿਲਾਂ ਇਹ ਗੱਲ ਆਉਣ ਵੀ ਲੱਗ ਪਈ ਸੀ ਬਾਹਰ ਕਿ ਵੀ ਐਂਕਰ ਟੈਨੈਂਟ ਵੀ ਕੋਈ ਅਨਾਊਂਸ ਕੀਤਾ ਜਾਏਗਾ, ਕੋਈ ਟੀਮ ਹੋਏਗੀ, ਕਿਹੜੀ ਟੀਮ ਹੋਏਗੀ, ਇਹਨੂੰ ਲੈ ਕੇ ਬੜੀ ਉਤਸੁਕਤਾ ਵੀ ਸੀ। ਸੋ ਦੱਸਿਆ ਗਿਆ ਕਿ ਵੈਨਕੂਵਰ ਜਾਇੰਟਸ ਇੱਥੇ ਖੇਡਿਆ ਕਰਨਗੇ, ਉਹਨਾਂ ਦੀ ਨਵੀਂ ਇਹ ਹੋਮ ਗਰਾਊਂਡ ਹੋਏਗੀ। ਵੈਨਕੂਵਰ ਜਾਇੰਟਸ ਨੂੰ ਵੈਸੇ ਵੈਨਕੂਵਰ ਵਿੱਚ ਖੇਡਿਆ ਕਹਿੰਦੇ 10 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ।
ਹਾਂਜੀ,
ਅਤੇ ਉਹ ਲੈਂਗਲੀ ਵਿੱਚ ਖੇਡਦੇ ਸੀ, ਹੁਣ ਉਹ ਵੈਨਕੂਵਰ ਦੇ ਥੋੜ੍ਹਾ ਨੇੜੇ ਸਰੀ ਆ ਜਾਣਗੇ। ਸੋ ਉਹ ਵੀ 2030 ਦੇ ਵਿੱਚ ਆ ਸਕਣਗੇ, ਕਿਉਂਕਿ 2030 ਦੇ ਵਿੱਚ ਬਣ ਕੇ ਅਰੀਨਾ ਤਿਆਰ ਹੋਣਾ। ਇਹਦੀ ਐਸਟੀਮੇਟਡ ਕਾਸਟ ਪ੍ਰੋਜੈਕਟ ਦੀ $360 million ਦੱਸੀ ਗਈ ਆ, ਅਤੇ ਇਹਦੇ ਵਿੱਚ ਦੱਸਿਆ ਗਿਆ ਬ੍ਰੈਂਡਾ ਲੋਕ ਵੱਲੋਂ, ਮੇਅਰ ਵੱਲੋਂ, ਕਿ ਇਹਦੇ ਵਾਸਤੇ ਪੈਸੇ ਜਿਹੜੇ ਨੇ 2026 ਵਾਲੇ ਬਜਟ ਦੇ ਵਿੱਚ ਰੱਖੇ ਗਏ ਨੇ, 360 million। ਅਤੇ ਇਹ ਜਿਹੜੀ ਫੈਸਿਲਿਟੀ ਆ, ਇਹ ਪਹਿਲਾਂ ਓਰੀਜਨਲੀ ਇਹਦੀ ਲੋਕੇਸ਼ਨ ਪਲਾਨ ਕੀਤੀ ਹੋਈ ਸੀ ਗੇਟਵੇ ਸਕਾਈ ਟ੍ਰੇਨ ਸਟੇਸ਼ਨ ਦੇ ਕੋਲ,
ਜਿੱਥੇ
ਟੌਮ ਬਿਨੀ ਪਾਰਕ ਹੈ,
ਹਾਂਜੀ ਹਾਂਜੀ,
ਉਹਦੇ ਨੇੜੇ, ਪਰ ਵਾਲੀ ਦੇ ਵਿੱਚ। ਸੋ ਹੁਣ ਇਹਨੂੰ ਥੋੜ੍ਹਾ ਉੱਥੋਂ ਮੂਵ ਕੀਤਾ ਗਿਆ। ਸੋ ਜਿਹੜਾ ਸਿਟੀ ਸੈਂਟਰ ਦੇ ਕੋਲ ਸੇਫਵੇ ਜਿਹੜਾ ਬੰਦ ਪਿਆ
ਕਿੰਗ ਜਾਰਜ ਤੇ 103 ਤੇ,
ਹਾਂਜੀ, ਸੋ ਸਿਟੀ ਸੈਂਟਰ ਸਕਾਈ ਟ੍ਰੇਨ ਸਟੇਸ਼ਨ ਜਿਹੜਾ ਸਰੀ ਸੈਂਟਰਲ ਅਤੇ ਸਿਟੀ ਹਾਲ, ਸੋ ਉਹਦੇ ਜਸਟ ਅਕਰੋਸ ਦ ਸਟਰੀਟ, ਸੋ ਜਿਹੜਾ ਸੇਫਵੇ ਹੈ, ਸੋ ਉਹ ਲੋਟ ਜਿਹੜਾ ਪੂਰਾ ਇਹਦੇ ਵਾਸਤੇ ਸਿਕਿਉਰ ਕੀਤਾ ਗਿਆ, ਅਤੇ ਉੱਥੇ ਉਹ ਪੂਰੀ ਫੈਸਿਲਿਟੀ ਜਿਹੜੀ ਆ ਬਣਾਈ ਜਾਏਗੀ।
ਹੁਣ ਜਿਹੜੀ ਉਹ ਥਾਂ ਹੈਗੀ ਆ, ਉਹ ਜਿਹੜੀ ਜ਼ਮੀਨ ਆ ਉਹ ਸਿਟੀ ਦੀ ਮਲਕੀਅਤ ਵਾਲੀ ਜ਼ਮੀਨ ਨਹੀਂ ਸੀ
ਜੀ,
ਕਿਉਂਕਿ ਉਹ ਤਾਂ ਇੱਕ ਪ੍ਰਾਈਵੇਟ ਡਿਵੈਲਪਰ ਵੈਸਟ ਗਰੁੱਪ ਪ੍ਰੋਪਰਟੀਜ਼ ਨੇ ਉਹ ਪ੍ਰੋਪਰਟੀ ਨਵੰਬਰ 2022 ਦੇ ਵਿੱਚ ਖਰੀਦੀ ਸੀ। ਉਸ ਤੋਂ ਬਾਅਦ ਉਹਨਾਂ ਦੀ ਪ੍ਰਪੋਜ਼ਲ ਉੱਥੇ ਸੀਗੀ ਕਿ ਜੀ ਅਸੀਂ ਰੈਜ਼ੀਡੈਂਸ਼ੀਅਲ ਟਾਵਰਸ ਬਣਾਵਾਂਗੇ। ਆਈ ਮੀਨ ਐਟ 1 point ਵਾਸੂ ਜੀ, ਉੱਥੇ ਚਾਹੁੰਦੇ ਸੀਗੇ ਕਿ ਤਕਰੀਬਨ ਉਹਨਾਂ ਨੇ 2300 ਕੌਂਡੋਮੀਨੀਅਮਸ ਬਣਾਉਣੇ ਸੀ, 4 lakh ਸਕੁਏਅਰ ਫੁੱਟ ਦੀ ਕਮਰਸ਼ੀਅਲ ਸਪੇਸ ਬਣਾਉਣੀ ਸੀ। ਫਿਰ ਜਦੋਂ ਉਹਨਾਂ ਦੀਆਂ ਪ੍ਰਪੋਜ਼ਲ ਸਿਟੀ ਕੋਲ ਗਈਆਂ, ਫਿਰ ਉਹਨਾਂ ਨੇ ਉਹਦੇ ਵਿੱਚ ਕੁਝ ਤਰਮੀਮਾਂ ਕਰਨ ਦੀ ਕੋਸ਼ਿਸ਼ ਕੀਤੀ, ਅੜਫਸ ਵੀ ਬਣੀ ਰਹੀ ਡਿਵੈਲਪਰ ਨਾਲ ਬੜੀ ਕਿ ਵੀ ਜਿਹੜੀ OCP ਹੈਗੀ ਸਿਟੀ ਦੀ, ਉਹਦੇ ਨਾਲ ਉਹ ਮੇਲ ਨਹੀਂ ਸੀ ਖਾਂਦਾ ਪ੍ਰੋਜੈਕਟ। ਇਹ ਜਿਹੜੀ ਥਾਂ ਹੈਗੀ ਆ, ਜਿਹੜਾ ਇਹ ਪੁਰਾਣੀ ਸੇਫਵੇ ਵਾਲੀ ਸਾਈਟ, ਇਹ ਇਸ ਡਿਵੈਲਪਰ ਵੱਲੋਂ ਨਵੰਬਰ 2022 ਦੇ ਵਿੱਚ ਖਰੀਦੀ ਜਾਂਦੀ ਆ $108.5 million ਦੇ ਵਿੱਚ
ਜੀ,
ਅਤੇ ਉਸ ਵੇਲੇ ਦੀ ਅਸੈਸਡ ਵੈਲਿਊ ਇਨ 2022 ਤਕਰੀਬਨ $141 million ਦੇ ਨੇੜੇ ਸੀ। ਜਦੋਂ ਤੁਸੀਂ ਇਹਦੀ ਅੱਜ ਦੀ ਅਸੈਸਡ ਵੈਲਿਊ ਦੇਖਦੇ ਹੋ, ਇਹ ਹੈਗੀ ਹੈ $86.8 million ਕਰੰਟ ਅਸੈਸਡ ਵੈਲਿਊ ਉਸ ਥਾਂ ਦੀ। ਪਰ ਜਿਹੜੀ ਵੈਲਿਊ ਇਸ ਲੋਕੇਸ਼ਨ ਦੀ ਪਾਈ ਗਈ ਆ ਉਹ ਹੈ $116.6 million। ਸੋ ਪਹਿਲਾ ਸਵਾਲ ਤਾਂ ਹੁਣ ਇਹੀ, ਅੱਜ ਸੇਫ ਸਰੀ ਕੋਲੀਸ਼ਨ ਦੇ ਡਗ ਮਕੱਲਮ ਵੱਲੋਂ ਇੱਕ ਪ੍ਰੈਸ ਰਿਲੀਜ਼ ਵੀ ਭੇਜੀ ਗਈ ਆ ਕਿ $116.6 million ਉਸ ਪ੍ਰੋਪਰਟੀ ਵਾਸਤੇ ਜਿਹਦੀ ਅਸੈਸਡ ਵੈਲਿਊ 86.8 million ਆ। ਪੀਕ ਆਫ ਦਾ ਮਾਰਕੀਟ ਜਦੋਂ ਸੀ ਨਵੰਬਰ 2022 ਦੇ ਵਿੱਚ, ਡਿਵੈਲਪਰ ਨੇ ਇਹ ਪ੍ਰੋਪਰਟੀ $108.5 million ਦੀ ਖਰੀਦੀ ਸੀ, ਵੀ ਤੁਸੀਂ ਉੱਤੋਂ ਵੀ ਤਕਰੀਬਨ $8 million ਜ਼ਿਆਦਾ, $8 lakh ਸੋਰੀ ਜ਼ਿਆਦਾ ਪੇ ਕਰ ਰਹੇ ਹੋ। ਸੋ ਇਹਦਾ ਰੀਜ਼ਨ ਕੀ ਆ ਕਿ ਇਹਦੇ ਵਿੱਚ ਕੀ ਹੁਣ ਉਸ ਡਿਵੈਲਪਰ, ਦੇਖੋ ਪੀਕ ਆਫ ਦਾ ਮਾਰਕੀਟ ਸੀ ਜਦੋਂ, ਹੁਣ
ਅੱਠ ਮਿਲੀਅਨ
ਹੀ ਆ ਐਕਚੁਲੀ, ਸੋਰੀ ਆ ਨੋਟ 8 lakh, $8 million ਹੀ ਹੋਇਆ, 108.5 million ਅਤੇ 116 2022 ਦੇ ਮੁਕਾਬਲੇ ਮਾਰਕੀਟ ਤਾਂ ਡਿੱਗ ਗਈ ਆ ਨਾ ਹੁਣ। ਕਿ ਉੱਥੇ ਜਦੋਂ ਕੋਂਡੋਮੀਨੀਅਮ ਟਾਵਰਸ ਬਣਾਉਣੀਆਂ ਸੀਗੀਆਂ, ਕੋਂਡੋਮੀਨੀਅਮ ਟਾਵਰਸ ਦੀ ਉਸਾਰੀ ਵਾਸਤੇ ਜਿਸ ਤਰ੍ਹਾਂ ਦੀ, ਜਿਸ ਤਰ੍ਹਾਂ ਦਾ ਸੈਂਟੀਮੈਂਟ 4 ਸਾਲ ਪਹਿਲਾਂ ਸੀ, ਉਹੋ ਜਿਹਾ ਹੁਣ ਤਾਂ ਹੈ ਕੋਈ ਨਹੀਂ। ਸੋ ਦੋਸ਼ ਇਹ ਲਗਾਇਆ ਜਾ ਰਿਹਾ ਵੀ ਪ੍ਰੋਪਰਟੀ ਵੈਲਿਊ ਡਿੱਗ ਇੰਨੀਆਂ ਚੁੱਕੀਆਂ ਨੇ, ਹੁਣ ਉਹਦੀ ਪ੍ਰੋਪਰਟੀ ਦੀ ਵੈਲਿਊ ਇੰਨੀ ਵਧਾ ਕੇ ਕਿਉਂ ਦਿੱਤੀ ਜਾ ਰਹੀ ਆ?
ਬਿਲਕੁਲ, ਅਤੇ ਇਹ ਇੱਕ ਲੈਂਡ ਸਵਾਪ ਡੀਲ ਦਾ ਵੀ ਹਿੱਸਾ ਹੈ।
ਯੈਸ,
ਸੋ ਇਸ ਡਿਵੈਲਪਰ ਨੂੰ, ਸੋ ਉਹਨਾਂ ਦੇ ਕੋਲੋਂ ਸੇਫੇ ਵਾਲਾ ਜਿਹੜਾ ਲੋਟ ਆ ਉਹ ਲੈ ਕੇ ਉਹਦੀ ਜਗ੍ਹਾ 'ਤੇ ਉਹਨਾਂ ਨੂੰ 3 ਹੋਰ ਜਿਹੜੇ ਨੇ ਪਾਰਸਲਸ ਦਿੱਤੇ ਗਏ ਨੇ, ਸਵਾਪ ਕੀਤੇ ਗਏ ਨੇ। ਜਿਹੜੇ ਪਾਰਸਲਸ ਦਿੱਤੇ ਗਏ ਨੇ ਉਹ ਵੀ ਇਹ ਕਿਹਾ ਜਾ ਰਿਹਾ ਕਿ ਵੀ ਉਹ ਤਾਂ ਬਹੁਤ ਜ਼ਿਆਦਾ ਹਾਈ ਵੈਲਿਊ ਪਾਰਸਲ ਸੀਗੇ, ਕਿ ਜਿਹਨਾਂ ਦੀ ਮਾਰਕੀਟ ਅਸੈਸਮੈਂਟ ਜਿਹੜੀ ਹੈ, ਪ੍ਰੋਪਰਟੀ ਅਸੈਸਮੈਂਟ ਵੀ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਵੱਧ ਰਹੀ ਸੀ, ਉਹਨਾਂ ਵਿੱਚ ਬੜੀ ਪੋਟੈਂਸ਼ੀਅਲ ਆ। ਸੋ ਉਹਨਾਂ ਵਿੱਚੋਂ ਇੱਕ ਹੈ ਸੀਡਰ ਹਿਲਸ ਸ਼ਾਪਿੰਗ ਸੈਂਟਰ, ਜੋ ਕਿ ਦੱਸਿਆ ਜਾ ਰਿਹਾ ਵੀ 100% ਲੀਜ਼ਡ ਆ। ਉੱਥੇ 17 ਕਹਿੰਦੇ ਟੈਨੈਂਟ ਨੇ, ਅਤੇ ਪਿਛਲੇ 5 ਸਾਲਾਂ ਤੋਂ ਲਗਾਤਾਰ ਉਹਦੀ ਅਸੈਸ ਵੈਲਿਊ ਦੇ ਵਿੱਚ ਵਾਧਾ ਹੋ ਰਿਹਾ।
128 ਅਤੇ 96 'ਤੇ ਇਹ ਇੱਕ ਕਮਰਸ਼ੀਅਲ ਪਲਾਜ਼ਾ ਹੈ, ਜਿੱਥੇ ਕਿ ਉਹ ਫੁੱਲੀ ਲੀਜ਼ਡ ਆ, ਉੱਥੇ ਕਿਰਾਏਦਾਰ ਨੇ, ਇਹ ਪਹਿਲਾਂ ਸਿਟੀ, ਸੋ ਸਿਟੀ ਓਨਡ ਇਹ ਪ੍ਰੋਪਰਟੀ, ਜਿਹਦਾ ਕਿ ਕਿਰਾਇਆ ਸਿਟੀ ਨੂੰ ਆਉਂਦਾ, ਅਤੇ ਉਹ ਜਿਹੜੀ ਪ੍ਰੋਪਰਟੀ ਹੈ ਇੱਕ ਤਾਂ ਉਹ ਇਹਦੇ ਸਵਾਪ ਦੇ ਵਿੱਚ ਕਹਿ ਲਓ ਅਦਲੇ ਬਦਲੇ ਦੇ ਵਿੱਚ ਦਿੱਤੀ ਜਾ ਰਹੀ ਹੈ।
ਅਤੇ ਇਹ ਕੈਂਬਲ ਹਾਈਟਸ ਦੀ ਜ਼ਮੀਨ ਹੈ, ਸੋ ਉਹ ਤਕਰੀਬਨ 19 acres ਆ, ਅਤੇ ਕੈਂਬਲ ਹਾਈਟਸ ਤਾਂ ਇਸ ਵੇਲੇ ਜਿਹੜੀ ਕਹਿ ਲਓ ਵੀ ਸਰੀ ਦੀ ਹੌਟ ਇੰਡਸਟਰੀਅਲ ਮਾਰਕੀਟ ਆ, ਵੀ ਉਹ ਪ੍ਰੋਪਰਟੀ ਹੈ, ਅਤੇ ਉੱਥੇ ਕਹਿੰਦੇ ਤੁਸੀਂ ਇੱਕ ਬੜਾ ਵਧੀਆ ਪਾਰਸਲ ਦੇ ਦਿੱਤਾ, ਅਤੇ ਜਿਹਦੀ ਐਵਰੇਜ ਕਹਿੰਦੇ ਹਰ ਸਾਲ 6% ਮਾਰਕੀਟ ਅਸੈਸਮੈਂਟ ਦੇ ਵਿੱਚ ਵਾਧਾ ਹੋ ਰਿਹਾ। ਸੋ ਵੀ ਜਿਹੜੇ ਵਧੀਆ ਕਹਿ ਲਓ ਵੀ ਜਿਹੜੀਆਂ ਹੌਟ ਪ੍ਰੋਪਰਟੀਜ਼ ਨੇ, ਵੀ ਉਸ ਸਵਾਪ ਦੇ ਵਿੱਚ ਅਲੈਜ ਕੀਤਾ ਜਾ ਰਿਹਾ ਵੀ ਇਸ ਡਿਵੈਲਪਰ ਨੂੰ ਦੇ ਦਿੱਤੀਆਂ ਗਈਆਂ, ਅਤੇ ਉਹਨਾਂ ਨੂੰ ਬਦਲੇ ਦੇ ਵਿੱਚ ਜਿਹੜੀ ਉਹਨਾਂ ਕੋਲ ਜ਼ਮੀਨ ਖਰੀਦੀ ਗਈ ਉਹਦੀ ਉਹ ਕਿਹਾ ਜਾ ਰਿਹਾ ਵੀ ਜਿਹੜੀ ਵੈਲਿਊ ਸੀ ਅਸੈਸਮੈਂਟ ਮਾਰਕੀਟ, ਮਾਰਕੀਟ ਅਸੈਸਮੈਂਟ ਜਿਹੜੀ ਉਹ ਹਰ ਸਾਲ ਡਿੱਗ ਰਹੀ ਸੀ, ਪਰ ਮੌਜੂਦਾ ਅਸੈਸਮੈਂਟ ਤੋਂ ਕਿਤੇ ਜ਼ਿਆਦਾ, ਸੋ ਤਕਰੀਬਨ $8 million ਜ਼ਿਆਦਾ ਉਹਨਾਂ ਨੂੰ ਆਫਰ ਕੀਤੇ ਗਏ ਨੇ। ਅਤੇ ਉੱਪਰੋਂ ਗੱਲ ਇਹ ਹੈ ਕਿ ਜਿਹੜੀ ਇਹ ਸਾਰੀ ਜਾਣਕਾਰੀ ਹੈ ਇਹ ਸਿਟੀ ਵੱਲੋਂ ਅਧਿਕਾਰਤ ਤੌਰ 'ਤੇ ਕਹਿ ਲਓ ਵੀ ਇਹਨੂੰ ਟਰਾਂਸਪੇਰੈਂਟਲੀ ਡਿਸਕਲੋਜ਼ ਨਹੀਂ ਐਜ਼ ਸੱਚ ਕੀਤਾ ਗਿਆ। ਇੱਕ ਕੰਸਲਟੈਂਟ ਦੀ ਰਿਪੋਰਟ ਹੈ ਸਿਟੀ ਦੇ ਆਪਣੇ ਹੀ ਕੰਸਲਟੈਂਟ EY ਪਾਰਥਨੋਨ, ਸੋ ਉਹਨਾਂ ਦੀ ਜਿਹੜੀ ਇਹ ਕੰਸਲਟੈਂਟ ਰਿਪੋਰਟ ਆ ਉਹਦੇ ਵਿੱਚ ਇਹ ਸਾਰੀਆਂ ਡੀਟੇਲਸ ਲਿਖੀਆਂ ਹੋਈਆਂ ਨੇ, ਅਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਸੇਫ ਸਰੀ ਕੋਲਿਸ਼ਨ, ਉਹਨਾਂ ਦੇ ਮੇਅਰਲ ਕੈਂਡੀਡੇਟ ਸਾਬਕਾ ਮੇਅਰ ਡਗ ਮੈਕੈਲਮ ਵੱਲੋਂ ਅੱਜ ਇੱਕ ਬਿਆਨ ਜਾਰੀ ਕਰਕੇ ਇਹਨਾਂ ਨੂੰ ਜਨਤਾ ਕੀਤਾ ਜਾ ਰਿਹਾ।
ਸੋ ਜਿਹੜੇ ਵਾਸੂ ਜੀ ਇਹ ਕਿੰਗ ਜਾਰਜ ਦੇ 103 avenue 'ਤੇ ਸੇਫਵੇ ਵਾਲੀ ਬੰਦ ਪਏ ਸੇਫਵੇ ਵਾਲੀ ਸਾਈਟ ਆ, ਇਹ ਤਕਰੀਬਨ 5 acres ਦਾ ਪਾਰਸਲ ਆ।
ਹਾਂਜੀ,
ਅਤੇ ਜੇ $116.6 million 'ਤੇ ਇਹਦੀ ਵੈਲਿਊ ਪਾਈ ਗਈ ਆ ਤਾਂ ਉਹ ਬਣਿਆ $23.32 million ਪਰ ਏਕੜ। ਸੋ $23 million ਤੋਂ ਜਸਟ ਉੱਪਰ ਦਾ 1 acre ਆ। ਡਗ ਮੈਕੈਲਮ ਨੇ ਜਿਹੜੀ ਅੱਜ ਪ੍ਰੈਸ ਰਿਲੀਜ਼ ਭੇਜੀ ਉਹਨਾਂ ਨੇ ਇਹ ਕਿਹਾ ਕਿ ਸਿਟੀ ਸੈਂਟਰ ਦੇ ਵਿੱਚ ਜਿਹੜਾ ਇਸ ਵੇਲੇ ਜ਼ਮੀਨ, ਜਿਹੜੀ ਜ਼ਮੀਨ ਆ ਉਹ 1 acre $8-10 million ਦੇ ਵਿੱਚ ਹੈ, $23.3 million ਦਾ ਨਹੀਂ ਆ। ਸੋ ਇੱਧਰਲੇ ਪਾਸੇ ਵੀ ਉਹਨਾਂ ਦੀ ਐਲੀਗੇਸ਼ਨ ਇਹ ਲਗਾਈ ਜਾ ਰਹੀ ਉਹਨਾਂ ਵੱਲੋਂ ਕਿ ਇਹ ਬਹੁਤ ਵਧਾ ਚੜ੍ਹਾ ਕੇ ਬੜੀ ਹਾਈ ਵੈਲਿਊ ਦੇ ਉੱਪਰ ਇਹ ਇੱਕ ਤਰ੍ਹਾਂ ਡਿਵੈਲਪਰ ਨੂੰ ਜਿਵੇਂ ਬੇਲ ਆਊਟ ਕਰ ਦਿੱਤਾ ਗਿਆ।
ਸੋ ਕਹਿ ਰਹੇ ਨੇ ਕਿ ਜਿਹੜੇ ਡਿਵੈਲਪਰ ਨੂੰ ਪੈਸੇ ਦਿੱਤੇ ਗਏ ਨੇ ਉਹ ਅਸੈਸਮੈਂਟ ਤੋਂ ਤਕਰੀਬਨ $30 million ਜ਼ਿਆਦਾ ਦਿੱਤੇ ਗਏ ਨੇ, ਅਤੇ ਜਿਹੜੇ ਪੈਸੇ ਐਕਸੈਪਟ ਕੀਤੇ ਨੇ ਸਿਟੀ ਨੇ ਪਾਰਸਲ ਜਿਹੜੇ ਅਸੀਂ ਦਿੱਤੇ ਨੇ ਡਿਵੈਲਪਰ ਨੂੰ ਉਹਦੇ ਬਦਲੇ ਜਿਹੜੀ ਕਰੰਟ ਕਹਿੰਦੇ ਸਿਟੀ ਦੀ ਆਪਣੇ ਹੀ ਅਪਰੇਜ਼ਰ ਦੀ ਜਿਹੜੀ ਇੱਕ ਅਸੈਸਮੈਂਟ ਸੀ ਉਸ ਤੋਂ $12 million ਘੱਟ ਕਹਿੰਦੇ ਟੈਕਸ ਪੇਅਰਸ ਨੂੰ ਮਿਲੇ ਨੇ।
ਸੋ ਜਿਹੜਾ ਨੈੱਟ ਚੂਨਾ ਲੱਗਾ ਉਹਨਾਂ ਦੀ ਐਲੀਗੇਸ਼ਨ ਮੁਤਾਬਕ ਉਹ $42 million ਦਾ
ਇਹ ਅਲੈਜ ਕਰ ਰਹੇ ਨੇ,
ਕਿਉਂਕਿ $30 million ਉੱਧਰੋਂ ਤੁਸੀਂ ਐਕਸਟਰਾ ਦੇ ਦਿੱਤਾ ਅਤੇ ਇੱਧਰੋਂ $12 million ਘੱਟ ਲਿਆ ਜਿਹੜੀ ਤੁਹਾਡੀ ਪ੍ਰੋਪਰਟੀਜ਼ ਤੁਸੀਂ ਉਹਦੇ ਏਵਜ਼ 'ਚ ਮੋੜੀਆਂ। ਫਿਰ ਦੂਜੀ ਗੱਲ ਇਹ ਵੀ ਆ, ਇਹ ਲਿੰਡਾ ਐਨਿਸ ਨੇ ਇਹ ਗੱਲ ਆਖੀ ਨਾ ਕਿ ਜਿਹੜੀ ਪ੍ਰੋਪਰਟੀਜ਼, ਜਿਹੜੀ ਪ੍ਰੋਪਰਟੀ ਤੁਸੀਂ ਡਿਵੈਲਪਰ ਤੋਂ ਲੈ ਰਹੇ ਹੋ ਉਹ ਇਸ ਵੇਲੇ ਅੜੀ ਹੋਈ ਪ੍ਰੋਪਰਟੀ ਆ, ਕਿਉਂਕਿ ਸਾਨੂੰ ਪਤਾ ਹੈ ਕਿ ਡਾਊਨਟਾਊਨ ਸਰੀ ਦੇ ਵਿੱਚ ਜਿੰਨੀਆਂ ਵੀ ਹੋਰ ਇਸ ਤਰ੍ਹਾਂ ਕੋਂਡੋਮੀਨੀਅਮ ਉਸਾਰੀ ਵਾਲੀਆਂ ਜਿੰਨੀਆਂ ਵੀ ਸਾਈਟਸ ਸੀਗੀਆਂ ਉਹਨਾਂ ਦੀ ਡਿਮਾਂਡ ਨਹੀਂ ਰਹੀ ਹੁਣ ਉਨੀ। ਇਸ ਵੇਲੇ ਸਾਨੂੰ ਪਤਾ ਹੀ ਹੈ ਵੀ ਸਪਲਾਈ ਕਿੰਨੀ ਵੱਧ ਚੁੱਕੀ ਆ, ਕੋਂਡੋ ਮਾਰਕੀਟ ਤਾਂ ਕ੍ਰੈਸ਼ ਹੋਣ ਦੀ ਕਗਾਰ 'ਤੇ ਜਾਂ ਕ੍ਰੈਸ਼ ਅਜਿਹੀ ਹੋ ਚੁੱਕੀ ਆ ਕਿ ਜੀ ਫੈਡਰਲ ਅਤੇ ਪ੍ਰੋਵਿੰਸ਼ਲ ਸਰਕਾਰ ਇੰਟਰਵੀਨ ਕਰਨ ਦੀਆਂ ਗੱਲਾਂ ਕਰ ਰਹੀਆਂ ਨੇ, ਉਹ ਵੀ ਅਜੇ ਚਲੋ ਪਲਾਨ ਕਲੀਅਰ ਨਹੀਂ ਆ। ਦੂਜੀ ਗੱਲ ਉਹਨੇ ਇਹ ਕਹੀ ਕਿ ਤੁਸੀਂ ਜਿਹੜਾ ਸੀਡਰ ਹਿਲਸ ਵਾਲਾ ਪਲਾਜ਼ਾ ਦੇ ਦਿੱਤਾ ਉਸ ਡਿਵੈਲਪਰ ਨੂੰ ਇੱਕ ਇਸ ਸਵਾਪ ਦੇ ਵਿੱਚ, ਉਹ ਤਾਂ ਇੱਕ ਕੈਸ਼ ਜਨਰੇਟਿੰਗ ਇੱਕ ਕੋਨਸਟੈਂਟ ਕੈਸ਼ ਫਲੋ ਵਾਲੀ ਇੱਕ ਪ੍ਰੋਪਰਟੀ ਆ ਜਿਹੜੀ ਗਾਰੰਟੀਡ ਇਨਕਮ ਜਨਰੇਟ ਕਰ ਰਹੀ ਆ। ਸੋ ਤੁਸੀਂ ਉਹ ਪ੍ਰੋਪਰਟੀ ਏਵਜ਼ ਦੇ ਵਿੱਚ ਉਹਨਾਂ ਨੂੰ ਦੇ ਦਿੱਤੀ ਹੋਈ ਆ। ਸੋ ਇਹ ਜਿਹੜੀ ਕੰਟਰੋਵਰਸੀ ਆ ਨਾ ਇਸ ਅਰੀਨਾ ਨੂੰ ਲੈ ਕੇ ਇਹ ਹੁਣ ਕਾਫੀ ਜ਼ਿਆਦਾ ਵਧੇਗੀ।
ਸੋ ਸੇਫ ਸਰੀ ਕੋਲਿਸ਼ਨ ਵੱਲੋਂ ਇਸ ਸਵਾਪ ਡੀਲ ਨੂੰ ਵੀ ਇੱਕ ਡਿਵੈਲਪਰ ਬੇਲ ਆਊਟ ਕਿਹਾ ਜਾ ਰਿਹਾ।
ਜੀ ਜੀ,
ਸੋ ਡਿਵੈਲਪਰ ਬੇਲ ਆਊਟ ਸ਼ਬਦ ਜਿਹੜਾ ਅੱਜ ਕੱਲ੍ਹ ਬੜਾ ਉਹ ਜੁਮਲਾ ਬੜਾ ਪਾਪੂਲਰ ਹੋ ਰਿਹਾ, ਤੇ ਅੱਛਾ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਹਿੰਦੇ ਵੀ ਜਿਹੜੀ ਕੰਸਲਟੈਂਟ ਦੀ ਰਿਪੋਰਟ ਆ EY ਪਾਰਥਨੋਨ ਦੀ, ਉਹਨਾਂ ਦੇ ਕਹਿੰਦੇ ਰਿਪੋਰਟ ਦੇ 30ਵੇਂ ਸਫ਼ੇ ਦੇ ਉੱਤੇ ਇਹ ਵੀ ਲਿਖਿਆ ਹੋਇਆ ਕਿ ਵੀ ਜਿਹੜੀ ਕੋਈ ਐਕਸੈਸ ਲੈਂਡ ਹੋਏਗੀ ਇਸ ਡਿਵੈਲਪਮੈਂਟ ਦੇ ਆਲੇ ਦੁਆਲੇ, ਉੱਥੇ ਕਸੀਨੋ ਵੀ ਉਸਾਰਿਆ ਜਾ ਸਕਦਾ ਹੈ। ਸੋ ਉਹਦੇ 'ਚ ਉਹਨਾਂ ਲਿਖਿਆ ਵੀ ਪੋਟੈਂਸ਼ੀਅਲ ਕੰਸਿਡਰੇਸ਼ਨ ਫੋਰ ਅ ਕਸੀਨੋ ਔਨ ਦਾ ਸਰਪਲਸ ਲੈਂਡ। ਸੋ ਮੇਅਰ ਡਗ ਮੈਕਲਮ ਦਾ ਕਹਿਣਾ ਵੀ ਅਸੀਂ ਤਾਂ ਕਸੀਨੋ ਇੱਥੇ ਬਣਨ ਨਹੀਂ ਦੇਵਾਂਗੇ, ਕਹਿੰਦੇ ਵੀ ਨਿਊਟਨ ਦੇ ਵਿੱਚ ਵੀ ਕਸੀਨੋ ਹੁੰਦਾ ਸੀ, ਮੈਂ ਬੰਦ ਕਰਾਇਆ ਸੀ ਕਿਉਂਕਿ ਸਰੀ ਵਾਲੇ ਆਪਣੇ ਇੱਥੇ ਇਲਾਕੇ ਦੇ ਵਿੱਚ ਕਸੀਨੋ ਨਹੀਂ ਚਾਹੁੰਦੇ, ਤੇ ਕਹਿੰਦੇ ਜੇ ਇੱਦਾਂ ਦਾ ਕੋਈ ਕਸੀਨੋ ਖੁੱਲਿਆ ਮੈਂ ਉਹ ਬੰਦ ਕਰਾਵਾਂਗਾ। ਸੋ 2030 ਦੇ ਵਿੱਚ ਵੈਸੇ ਇਹ ਪ੍ਰੋਜੈਕਟ ਬਣਨਾ, ਤੇ ਸੋ ਮੇਅਰ ਨੇ ਸੋ ਮੇਅਰਲ ਕੈਂਡੀਡੇਟ ਸਾਬਕਾ ਮੇਅਰ ਡਗ ਮੈਕਲਮ ਨੇ ਇਹ ਗੱਲ ਕਹੀ ਹੈ ਵੀ ਉਹ ਜੇ ਇੱਕ ਕਸੀਨੋ ਬਣਿਆ ਉਹ ਬੰਦ ਕਰਾ ਦੇਣਗੇ।
ਦੂਜੀ ਗੱਲ ਇੱਕ ਇਹ ਵੀ ਹੈਗਾ, $360 million ਦੀ ਇਹਦੇ ਵਿੱਚ ਦੱਸਿਆ ਗਿਆ ਨਾ ਵੀ ਲਾਗਤ ਆ, ਉਹ ਇਕੱਲਾ ਵਾਸੂ ਜੀ, ਕਿਉਂਕਿ ਇਹਦੇ ਇਸ ਪ੍ਰੋਜੈਕਟ ਨਾਲ ਲਗਜ਼ਰੀ ਹੋਟਲ, ਕਾਨਫਰੰਸ ਸੈਂਟਰ, ਹਾਊਸਿੰਗ ਪ੍ਰੋਜੈਕਟ ਵੀ ਨਾਲ ਜੁੜੇ ਹੋਣਗੇ, ਪਰ ਜਿਹੜਾ ਇਕੱਲਾ ਅਰੀਨਾ ਵਾਲਾ ਕੰਪੋਨੈਂਟ ਆ ਉਹ $360 million ਕੋਸਟ ਕਰਨਾ। ਅਜੇ ਤੱਕ ਇਹ ਵੀ ਕਲੀਅਰ ਨਹੀਂ ਆ ਕਿ ਵੈਨਕੂਵਰ ਜਾਇੰਟਸ ਦੀ ਜਿਹੜੀ ਟੀਮ ਦੇ ਨਾਲ ਡਿਵੈਲਪਮੈਂਟ ਪਾਰਟਨਰਸ਼ਿਪ ਹੋਈ ਆ, ਕਿ ਉਹਨਾਂ ਨੇ ਇਹ 'ਚ ਕੋਈ ਪੈਸਾ ਲਾਉਣਾ ਵੀ ਹੈ ਕਿ ਨਹੀਂ। ਸੋ ਸਵਾਲ ਇੱਕ ਇਹ ਵੀ ਚੁੱਕਿਆ ਜਾ ਰਿਹਾ ਕਿ ਜੇ ਇਹ ਪ੍ਰੋਜੈਕਟ ਇੰਨਾ ਹੀ ਚੰਗਾ ਤਾਂ ਫਿਰ ਗੱਲ ਤਾਂ ਹੁੰਦੀ ਵੀ ਸਿਟੀ ਲੈਂਡ ਪ੍ਰੋਵਾਈਡ ਕਰ ਦੇਵੇ, ਜਿਹੜੀ ਬਾਕੀ ਦੀ ਉਹਦੇ ਵਿੱਚ ਸਾਰੀ ਇਨਵੈਸਟਮੈਂਟ ਆ ਉਹ ਕੋਈ ਪ੍ਰਾਈਵੇਟ ਇਨਵੈਸਟਰ ਆ ਕੇ ਕਰੇ। ਪਰ ਇਸ ਵੇਲੇ ਜਿਹੜੀ ਸਥਿਤੀ ਆ ਉਹ ਤਾਂ ਇਹ ਹੈ ਕਿ ਜਿਹੜੇ ਸਾਰੇ ਦੇ ਸਾਰੇ ਪੈਸੇ ਨੇ, ਜਿਹੜੀ ਜ਼ਮੀਨ ਆ ਉਹ ਵੀ ਸਿਟੀ ਨੇ ਹੀ ਉਹਦਾ ਪ੍ਰਬੰਧ ਕੀਤਾ, ਆਪਣੇ 3 ਪ੍ਰੋਪਰਟੀਜ਼ ਇੱਕ ਡਿਵੈਲਪਰ ਨੂੰ ਦੇ ਕੇ ਉਹ ਤੋਂ ਇੱਕ ਪ੍ਰੋਪਰਟੀ ਲਈ, ਉਹਦੇ ਨੰਬਰਸ ਆਪਾਂ ਸਾਰੇ ਸ਼ੇਅਰ ਕਰ ਹੀ ਚੁੱਕੇ ਹਾਂ ਵੀ ਉਹਨਾਂ ਦੇ ਵਿੱਚ ਕਿਹੋ ਜਿਹੇ ਕਿ ਐਲੀਗੇਸ਼ਨਸ ਲੱਗ ਰਹੀਆਂ ਨੇ, ਅਤੇ ਦੂਜੀ ਗੱਲ ਜਿਹੜੀ ਉਹਦੇ ਉੱਪਰ ਜਿਹੜੇ ਜੋ ਅਰੀਨਾ ਉਸਾਰਿਆ ਜਾਣਾ ਉਹ ਪੈਸੇ ਵੀ ਸਿਟੀ ਦੇਏਗੀ।
ਹਾਂ, ਸੋ ਇਹ ਗੱਲ ਜਿਹੜੀ ਹੈ ਇਹ ਲਿੰਡਾ ਐਨਿਸ ਵੱਲੋਂ ਮੰਗਲਵਾਰ ਨੂੰ ਹਾਈਲਾਈਟ ਕੀਤੀ ਗਈ
ਜੀ।
ਉਹਨਾਂ ਨੇ ਕਿਹਾ ਵੀ ਇਹ $360 million ਸਾਰੇ ਜਿਹੜੇ ਨੇ ਟੈਕਸ ਪੇਅਰਸ ਦੇ ਸਿਰ 'ਤੇ ਪਾ ਦਿੱਤੇ ਜਾਣਗੇ, ਵੀ ਤਾਂ ਬੋਝ ਹੋਣਾ
ਜੀ।
ਪਰ ਸਿਟੀ ਵੱਲੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ, ਮੇਅਰ ਬ੍ਰੈਂਡਾ ਲਾ ਕੇ ਇਹਦੇ ਵਿੱਚ ਪ੍ਰਪੋਜ਼ ਕਰ ਰਹੇ ਨੇ, ਉਹਨਾਂ ਦਾ ਇਹ ਉਹਨਾਂ ਨੂੰ ਇੱਕ ਐਕਸਪੈਕਟੇਸ਼ਨ ਆ ਕਿ ਅਗਲੇ 10 ਸਾਲਾਂ ਦੇ ਵਿੱਚ ਇਸ ਪ੍ਰੋਜੈਕਟ ਦੇ ਕਰਕੇ ਸਿਟੀ ਦੀ ਇਕਨੋਮੀ ਦੇ ਵਿੱਚ $2.4 billion ਜੁੜਨਗੇ, ਕਿ $2.4 billion ਦੇ ਇਕਨੋਮਿਕ ਬੈਨੀਫਿਟਸ ਹੋਣਗੇ ਓਵਰ ਦਾ ਨੈਕਸਟ 10 ਈਅਰਸ। ਸੋ ਮੇਰਾ ਖਿਆਲ 2030 ਦੇ ਵਿੱਚ ਜੇ ਬਣ ਕੇ ਤਿਆਰ ਹੋਏਗਾ, ਉਸ ਤੋਂ ਬਾਅਦ 10 ਸਾਲਾਂ ਦੇ ਵਿੱਚ, ਸੋ ਮੇ ਬੀ 2040 ਤੱਕ ਕਾਫੀ ਹੋ ਸਕਦਾ ਕਿ ਹੁਣੇ ਤੋਂ ਹੀ ਸ਼ਾਇਦ ਕਹਿ ਰਹੇ ਹੋਣ ਵੀ ਕੰਸਟਰਕਸ਼ਨ ਦੇ ਕਰਕੇ ਵੀ ਅਤੇ ਸਾਰੀ ਐਕਟੀਵਿਟੀ ਕਰਕੇ ਵੀ ਅਗਲੇ 10 ਸਾਲਾਂ ਦੇ ਵਿੱਚ $2.4 billion ਇਕਨੋਮਿਕ ਐਕਟੀਵਿਟੀ ਹੋਏਗੀ।
ਫਿਰ ਸਵਾਲ ਇੱਕ ਇਹ ਵੀ ਹੈ, ਇਹ ਵੀ ਲਿੰਡਾ ਐਨਿਸ ਨੇ ਪਰਸੋਂ ਇਹ ਸਵਾਲ ਚੁੱਕਿਆ ਸੀ ਕਿ $360 million ਦਾ ਜੋ ਪ੍ਰਾਈਸ ਟੈਗ ਹੈ ਇਸ ਵੇਲੇ ਉਹ ਕਿੰਨਾ ਕੁ ਰਿਲਾਇਬਲ ਆ। ਅਸੀਂ ਪਿਛਲੇ ਸਮੇਂ ਦੇ ਵਿੱਚ ਹੁਣ ਦੇਖਿਆ ਹੀ ਹੈ ਕਿ ਜਿੰਨੇ ਵੀ ਇਸ ਤਰ੍ਹਾਂ ਦੇ ਕੋਈ ਵੱਡੇ ਪ੍ਰੋਜੈਕਟਸ ਨੇ ਉਹਨਾਂ ਦੀ ਉਹਨਾਂ ਦਾ ਜੋ ਇੱਕ ਅੰਦਾਜ਼ਾ ਜਾਂ ਐਸਟੀਮੇਟ ਦੱਸਿਆ ਜਾਂਦਾ ਉਹ ਤੋਂ ਖਰਚਾ ਕਿਤੇ ਜ਼ਿਆਦਾ ਹੁੰਦਾ।
ਸੋ ਇਹ ਤਾਂ ਕਹਿ ਰਹੇ ਨੇ ਵੀ ਜਿਹੜਾ $360 million ਵੀ ਘੱਟ ਦੱਸਿਆ ਤੁਸੀਂ, $360 million ਦੇ ਵਿੱਚ ਬਣ ਹੀ ਨਹੀਂ ਸਕਦਾ ਪ੍ਰੋਜੈਕਟ। ਸੋ ਇਹ ਲਿੰਡਾ ਐਨਿਸ ਵੱਲੋਂ ਕਿਹਾ ਜਾ ਰਿਹਾ। ਬਾਕੀ ਵਿਜੇ ਜੀ ਦੇਖੋ ਇਲੈਕਸ਼ਨ ਈਅਰ ਆ, ਫਿਰ ਉਹੀ ਗੱਲ ਕਿ ਇਸ ਵੇਲੇ ਪੋਲੀਟੀਕਲੀ ਬੜਾ ਚਾਰਜ ਮਾਹੌਲ ਹੈ ਮਿਊਨਿਸਪਲੀ। ਸੋ ਕੋਈ ਵੀ ਜਿਹੜੀ ਗੱਲ ਸਿਟੀ ਵੱਲੋਂ ਕੀਤੀ ਜਾਏਗੀ ਉਹਦੀ ਆਲੋਚਨਾ ਕਰਨ ਵਾਸਤੇ ਕਿੰਨੀਆਂ ਹੀ ਸਾਰੀਆਂ ਸਲੇਟਾਂ ਨੇ, ਸੋ 1 ਜਾਂ 2 ਜਾਂ 3 ਵੀ ਨਹੀਂ, ਕਿੰਨੀਆਂ ਹੀ ਸਾਰੀਆਂ ਨੇ। ਤੇ ਹੁਣ ਜੋ ਸਿਟੀ ਵੱਲੋਂ ਐਲਾਨ ਕੀਤਾ ਜਾ ਰਿਹਾ ਇਹਨੂੰ ਵੀ ਇਸ ਤਰ੍ਹਾਂ ਦੇਖਿਆ ਜਾ ਰਿਹਾ ਵੀ ਇਲੈਕਸ਼ਨ ਈਅਰ ਦੇ ਵਿੱਚ ਅਰੀਨਾ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ, ਤੇ ਉਹ ਉਦੋਂ ਜਦੋਂ ਫੀਫਾ ਵਰਲਡ ਕੱਪ ਦੇ ਕਰਕੇ ਅਰੀਨਾਸ ਤੇ ਇਹ ਜਿਹੜਾ ਸਾਰਾ ਮਾਹੌਲ ਹੈ, ਸਾਰੇ ਕਹਿ ਲਓ ਵੀ ਕੈਨੇਡੀਅਨਸ ਇਹਦੇ ਬੜੇ ਪ੍ਰੋ ਹੋਏ ਹੋਏ ਨੇ
ਜੀ ਜੀ,
ਕਿ ਦੇ ਆਰ ਵੈਰੀ ਫੋਰ ਇਟ
ਜੀ,
ਇਹਦਾ ਕੋਈ ਵਿਰੋਧ ਨਹੀਂ ਕਰੇਗਾ, ਸਾਰੇ ਚਾਹੁਣਗੇ ਵੀ ਹਾਂ ਵੀ ਜਿੱਦਾਂ BC ਪਲੇ ਸਟੇਡੀਅਮ ਦੇ ਆਲੇ ਦੁਆਲੇ ਮਾਹੌਲ ਬਣਿਆ ਵੀ ਉਸ ਤਰ੍ਹਾਂ ਦਾ ਮਾਹੌਲ ਕਦੇ ਕਿਸੇ ਦਿਨ ਸਰੀ ਦੇ ਵਿੱਚ ਵੀ ਬਣੇ, ਡਾਊਨ ਟਾਊਨ ਦੇ ਵਿੱਚ। ਸੋ ਉਹ ਉਸ ਚੀਜ਼ ਨੂੰ ਕੈਸ਼ਨ ਸ਼ਾਇਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਆਲੋਚਨਾ ਅਤੇ ਬਹੁਤ ਸਾਰੀਆਂ ਐਲੀਗੇਸ਼ਨਸ ਵੀ ਨਾਲ ਦੇ ਨਾਲ ਹੀ ਫੋਲੋ ਹੋ ਰਹੀਆਂ ਨੇ।
ਹਾਂ, ਕਿਉਂਕਿ ਇਹ ਕਿਹਾ ਜਾ ਰਿਹਾ ਨਾ ਵੀ ਇੱਕ ਤਾਂ ਚਲੋ ਇੱਥੇ ਨਾ ਇਹਦੇ ਨਾਲ ਸਪੋਰਟਿੰਗ ਇਵੈਂਟਸ ਇੱਥੇ ਆਉਣਗੇ, ਇਹਦੇ ਨਾਲ ਕੋਈ ਟ੍ਰੇਡ ਸ਼ੋਜ਼ ਲੱਗਣਗੇ, ਕੌਨਸਰਟਸ ਹੋਣਗੇ, ਵੀ ਕਿਹੋ ਜਿਹਾ ਅਰੀਨਾ ਅਜਿਹੀ ਫੈਸਿਲਿਟੀ ਸਰੀ 'ਚ ਹੈ ਹੀ ਕੋਈ ਨਹੀਂ। ਉਧਰ ਲੈਂਗਲੀ ਵਾਲੇ ਪਾਸੇ ਉਹਨਾਂ ਦੇ ਮੇਅਰ ਕਹਿੰਦੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਵੈਨਕੂਵਰ ਜਾਇੰਟਸ ਨੇ ਅਜਿਹੀ ਕੋਈ ਡੀਲ ਕਰ ਲਈ ਹੈ ਵੀ ਸਾਨੂੰ ਛੱਡ ਕੇ ਜਾਣ ਲੱਗੇ ਆ। ਉਹਨਾਂ ਨੇ ਵੀ ਇਹ ਗੱਲ ਕਹੀ ਜੋ ਤੁਸੀਂ ਕਹਿ ਰਹੇ ਹੋ ਨਾ
ਜੀ,
ਉਹ ਕਹਿੰਦੇ ਇਲੈਕਸ਼ਨ ਈਅਰ ਆ, ਕਹਿੰਦੇ ਅਜੇ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਕਹਿੰਦੇ ਇਲੈਕਸ਼ਨ ਦੇ ਸਮੇਂ ਦੇ ਵਿੱਚ ਬਹੁਤ ਕੁਝ ਕਿਹਾ ਜਾਂਦਾ। ਸੋ ਬਾਕੀ ਫਿਰ ਉਹਨੇ ਇਹ ਵੀ ਕਿਹਾ ਕਹਿੰਦੇ ਜੇ ਵੈਨਕੂਵਰ ਜਾਇੰਟਸ ਵਾਲੇ ਚਲੇ ਜਾਂਦੇ ਆ, ਕਹਿੰਦੇ ਕੋਈ ਬਹੁਤਾ ਵੱਡਾ ਇੰਪੈਕਟ ਨਹੀਂ ਹੋਣਾ, ਇੱਦਾਂ ਨਹੀਂ ਹੈ ਵੀ ਇਹਦੇ ਨਾਲ ਲੋਕਲ ਇਕਨੋਮੀ ਦੇ ਵਿੱਚ ਇਹਨਾਂ ਦੀਆਂ ਗੇਮਸ ਕਰਕੇ ਵੀ ਵਾਰੇ ਨਿਆਰੇ ਹੋ ਜਾਂਦੇ ਆ, ਕਿ ਕਿਉਂਕਿ ਲੈਂਗਲੀ ਹਾਂਜੀ ਜੂਨੀਅਰ ਹਾਕੀ ਟੀਮ ਆ, ਅਤੇ ਇਹਨਾਂ ਦੀ ਜਿਹੜੀ ਐਵਰੇਜ ਪਿਛਲੇ ਸੀਜ਼ਨ ਦੇ ਵਿੱਚ ਰਹੀ ਹੈ ਨਾ ਅਟੈਂਡੈਂਸ, ਉਹ 3700 ਬੰਦਿਆਂ ਦੀ ਰਹੀ ਆ। ਜਿਹੜਾ ਲੈਂਗਲੀ ਇਵੈਂਟ ਸੈਂਟਰ ਉਹਦੀ 12,000 ਸੀਟਾਂ ਦੀ ਕਪੈਸਿਟੀ ਆ, ਸੋ ਜੇ ਇੱਥੇ 10,000 ਸੀਟਾਂ ਦੀ ਕਪੈਸਿਟੀ ਜੇ ਉਹ ਵੀ ਤੁਸੀਂ ਫਿਲਅਪ ਨਹੀਂ ਕਰ ਸਕਦੇ। ਇੱਕ ਗੱਲ ਉਹਨਾਂ ਨੇ ਇਹ ਜ਼ਰੂਰ ਕਹੀ ਕਿ ਵੈਨਕੂਵਰ ਜਾਇੰਟਸ ਵਾਲੇ ਹਮੇਸ਼ਾ ਇਹ ਚਾਹੁੰਦੇ ਸੀ ਵੀ ਅਸੀਂ ਸਕਾਈ ਟ੍ਰੇਨ ਦੇ ਨੇੜੇ ਕਿਤੇ ਹੋਈਏ, ਕਿ ਜੇ ਸਕਾਈ ਟ੍ਰੇਨ ਦੇ ਨੇੜੇ ਰਵਾਂਗੇ ਤਾਂ ਸਾਡੀ ਜਿਹੜੀ ਅਟੈਂਡੈਂਸ ਹੈਗੀ ਹੈ, ਟਿਕਟ ਸੇਲਸ ਨੇ, ਉਹ ਬੈਟਰ ਹੋ ਸਕਦੀਆਂ। ਲੈਂਗਲੀ ਇਵੈਂਟ ਸੈਂਟਰ ਦੇ ਵਿੱਚ ਉਹਨਾਂ ਕੋਲ ਸਕਾਈ ਟ੍ਰੇਨ ਦੇ ਲਾਗੇ ਜਾਂ ਟ੍ਰਾਂਜ਼ਿਟ ਦੇ ਕਿਸੇ ਅਜਿਹੇ ਹੱਬ ਦੇ ਲਾਗੇ ਉਹਨਾਂ ਨੂੰ ਉਹ ਜਿਹੜੀ ਫੈਸਿਲਿਟੀ ਉਹ ਨਹੀਂ ਮਿਲਦੀ,
ਆਪਾਂ ਵੇਟ ਕਰ ਲੈਂਦੇ। ਹੁਣ ਲੈਂਗਲੀ ਪਹੁੰਚਣ ਲੱਗੀ ਸਕਾਈ ਟ੍ਰੇਨ,
ਹਾਂ ਫਿਰ ਅੱਗੇ ਪਹੁੰਚਦੀ ਪਹੁੰਚ ਵੀ ਜਾਂਦੀ।
ਅਤੇ ਅੱਛਾ, ਵੈਸੇ ਇਹ ਜਿਹੜੇ ਬਹੁਤ ਸਾਰੇ ਲਿਸਨਰਸ ਵੀ ਇਹ ਗੱਲ ਪੁੱਛਦੇ ਸੀ ਮੰਗਲਵਾਰ ਕਿ ਵੀ ਅਸੀਂ ਇੰਨੇ ਭੀੜ ਭੜੱਕੇ ਵਾਲੇ ਇਲਾਕੇ ਦੇ ਵਿੱਚ ਇੱਡਾ ਵੱਡਾ ਏਰੀਨਾ ਕਿਉਂ ਬਣਾਉਣ ਲੱਗੇ ਹਾਂ, ਵੀ ਉੱਥੇ ਤਾਂ ਪਹਿਲਾਂ ਹੀ ਕੌਂਡੋਜ਼ ਦੇ ਕਰਕੇ ਅਤੇ ਹੋਰ ਕਈ ਚੀਜ਼ਾਂ ਕਰਕੇ ਵੀ ਰਸ਼ ਬਹੁਤ ਜ਼ਿਆਦਾ ਹੁੰਦਾ, ਟ੍ਰੈਫਿਕ ਦੀ ਬੜੀ ਸਮੱਸਿਆ। ਪਰ ਉਹਦੇ ਵਿੱਚ ਰੀਜ਼ਨ ਇਹੀ ਹੈ ਕਿ ਟ੍ਰਾਂਜ਼ਿਟ ਦੀ ਜਿਹੜੀ ਐਕਸੈਸ ਹੈ, ਵੀ ਇਸ ਤਰ੍ਹਾਂ ਦੀ ਕਿਸੇ ਵੀ ਅਰੀਨਾ ਦੇ ਕਾਮਯਾਬ ਹੋਣ ਵਾਸਤੇ ਟ੍ਰਾਂਜ਼ਿਟ ਐਕਸੈਸ ਬੜੀ ਜ਼ਰੂਰੀ ਹੁੰਦੀ ਹੈ। ਸੋ ਭਾਵੇਂ ਉਹ ਰੋਜਰਸ ਅਰੀਨਾ ਹੋਵੇ, ਚਾਹੇ ਉਹ ਬੀਸੀ ਪਲੇ ਸਟੇਡੀਅਮ ਹੋਵੇ, ਆਪਾਂ ਦੇਖਿਆ ਕਿ ਜੇ ਟ੍ਰਾਂਜ਼ਿਟ ਦੀ ਐਕਸੈਸ ਵਧੀਆ ਹੋਵੇ ਤਾਂ ਹੀ ਉਹ ਅਰੀਨਾ ਸਕਸੈਸਫੁਲ ਹੁੰਦੇ।
ਤੁਸੀਂ ਟੋਰਾਂਟੋ ਵੀ ਦੇਖ ਲਓ,
ਹਾਂਜੀ,
ਜਿਹੜਾ ਉੱਥੇ ਵੀ ਰੋਜਰ ਸੈਂਟਰ ਆ, ਉਹ ਤਾਂ ਬਿਲਕੁਲ ਇਟਸ ਰਾਈਟ ਅੰਡਰ ਦ ਸੀ ਐਂਡ ਟਾਵਰ, ਤੇ ਉਹ ਵੀ ਮਤਲਬ ਇਨ ਦਾ ਹੱਬ ਆਫ ਡਾਊਨਟਾਊਨ ਆ। ਤੇ ਐਤਕੀ ਫੀਫਾ ਵਰਲਡ ਕੱਪ ਵੇਲੇ ਜੇ ਸਪੋਰਟਸ ਇਲਸਟ੍ਰੇਟਿਡ ਨੇ ਵੈਨਕੂਵਰ ਦੇ ਬੀਸੀ ਪਲੇ ਸਟੇਡੀਅਮ ਨੂੰ ਇਹ ਕਿਹਾ ਸੀ ਕਿ ਇਹ ਹੋਸਟ ਕਰਨ ਵਾਲੀ ਜਾਂ ਗੇਮਸ ਹੋਸਟ ਕਰਨ ਵਾਲੇ ਸਟੇਡੀਅਮਸ 'ਚੋਂ ਸਭ ਤੋਂ ਵਧੀਆ ਵੈਨਿਊ ਆ, ਉਹਦਾ ਇੱਕ ਰੀਜ਼ਨ ਇਹੀ ਸੀ।
ਆਪਣਾ ਬੱਚਾ ਸਾਰਿਆਂ ਨੂੰ ਸੋਹਣਾ ਲੱਗਦਾ, ਪਰ ਇਹ ਗੱਲ ਮੈਨੂੰ ਲੱਗਦਾ ਕਿ ਠੀਕ ਹੈ ਗੱਲ ਕਹਿਣਾ ਵੀ ਕਿ ਵੈਨਕੂਵਰ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਹੈ ਪੂਰੇ ਵਰਲਡ ਕੱਪ ਦੌਰਾਨ, ਫੀਫਾ ਵਰਲਡ ਕੱਪ ਦੌਰਾਨ, ਉਹ ਅਮਰੀਕਾ ਜਾਂ ਮੈਕਸੀਕੋ ਈਵਨ ਟੋਰਾਂਟੋ ਦੇ ਵਿੱਚ ਵੀ ਟੂ ਸਮ ਐਕਸਟੈਂਟ ਉਸ ਕਦਰ ਦਾ ਮਾਹੌਲ, ਉਸ ਪੱਧਰ ਦਾ ਮਾਹੌਲ ਨਹੀਂ ਹੈ।
ਪਰ ਇੱਕ ਗੱਲ ਇਹ ਜ਼ਰੂਰ ਆ ਕਿ ਟੋਰਾਂਟੋ ਦੇ ਵਿੱਚ ਜਿਹੜਾ ਹੁਣ ਮੈਚ ਹੋਣਾ ਪਰਸੋਂ ਪੋਰਚੁਗਲ ਦਾ, ਉਹਦੀਆਂ ਟਿਕਟਾਂ ਬੜੀਆਂ ਮਹਿੰਗੀਆਂ ਹੋ ਗਈਆਂ। ਜਿਹੜਾ ਇੱਥੇ ਅੱਜ ਮੈਚ ਹੋਣਾ, ਇੱਥੇ ਦੀਆਂ ਟਿਕਟਾਂ ਦੀ ਕੀਮਤ ਬੜੀ ਡਿੱਗ ਗਈ ਸੀ, ਕਿਉਂਕਿ ਇੱਥੇ ਐਂਟੀਸਪੇਸ਼ਨ ਪਹਿਲਾਂ ਤਾਂ ਇਹ ਸੀ ਵੀ ਕੈਨੇਡਾ ਦੀ ਟੀਮ ਖੇਡਣਾ, ਪਰ ਹੁਣ ਕੈਨੇਡਾ ਤਾਂ ਸਾਨੂੰ ਪਤਾ ਵੀ ਰਾਊਂਡ ਆਫ 32 ਵਾਲਾ ਮੈਚ ਆਲਰੇਡੀ ਖੇਡ ਚੁੱਕਿਆ,
ਅਤੇ ਦੂਜੀ ਟੀਮ ਵੀ ਸਵਿਟਜ਼ਰਲੈਂਡ ਦੇ ਨਾਲ ਐਲਜੀਰੀਆ ਸੋ ਕੋਈ ਜ਼ਿਆਦਾ, ਬਹੁਤ ਜ਼ਿਆਦਾ ਇੰਟਰਸਟ ਉਹਦੇ ਵਿੱਚ ਨਹੀਂ ਹੈ ਜ਼ਿਆਦਾ। ਬਟ ਚਲੋ ਫਿਰ ਵੀ ਰਾਊਂਡ ਆਫ 32 ਦੀ, ਰਾਊਂਡ ਆਫ 16 ਦੀ ਗੇਮ ਹੈ। ਅਤੇ ਅੱਛਾ, ਫਿਰ ਉਸ ਤੋਂ ਬਾਅਦ ਵਿਜੇ ਜੀ ਜਿਹੜਾ 7 ਤਰੀਕ ਨੂੰ ਮੈਚ ਹੋਣਾ ਆਪਣੇ ਇੱਥੇ, ਉਸ ਮੈਚ ਦੇ ਵਿੱਚ ਵੀ ਪਤਾ ਨਹੀਂ ਅਜੇ ਕਿਹੜੀਆਂ ਟੀਮਾਂ ਖੇਡਣਗੀਆਂ,
ਉਹ ਵੀ ਟੂ ਬੀ ਡਿਸਾਈਡਡ
ਹੋਇਆ ਨਹੀਂ, TBD। ਸੋ ਉਹ ਦੇਖਦੇ ਹਾਂ ਕਿ 7 ਤਰੀਕ ਨੂੰ ਕਿਹੋ ਜਿਹਾ ਮਾਹੌਲ ਹੁੰਦਾ
ਜੀ।
ਅਤੇ ਕੈਨੇਡਾ ਦਾ ਮੈਚ 4 ਤਰੀਕ ਨੂੰ ਆ,
ਹਾਂਜੀ, US ਦੇ ਇੰਡੀਪੈਂਡੈਂਸ ਡੇ ਵਾਲੇ ਦਿਨ, ਇਟਸ ਗੋਇੰਗ ਟੂ ਬੀ ਕੈਨੇਡਾ ਵਰਸਿਸ ਮੋਰਾਕੋ, ਹੁਣ ਅਮਰੀਕਾ ਜੀ ਆ ਉਹ ਹਿਊਸਟਨ 'ਚ
ਇੰਡੀਪੈਂਡੈਂਸ ਡੇ ਵਾਲੇ,
ਹਾਂਜੀ। ਬਾਕੀ ਵਸੂ ਜੀ, ਕਮਿੰਗ ਬੈਕ ਟੂ ਦਿਸ ਅਰੀਨਾ ਥਿੰਗ, ਜਿਹੜਾ ਸਰੀ ਦੇ ਵਿੱਚ ਜਿਹਦੇ ਬਾਰੇ ਹੁਣ ਗੱਲ ਚੱਲ ਰਹੀ ਆ, ਦੇਖੋ ਜਿਹੜਾ ਇਹ ਸਵਾਲ ਹੈ ਨਾ ਕਿ ਜਿਹੜੀ ਪ੍ਰੋਪਰਟੀ ਦਾ ਇਸ ਵੇਲੇ ਜਿਹਦੀ ਅਸੈਸਮੈਂਟ $86 million ਆ, ਜਿਹੜੀ ਪ੍ਰੋਪਰਟੀ ਡਿਵੈਲਪਰ ਨੇ 2022 ਦੇ ਵਿੱਚ ਜਦੋਂ ਮਾਰਕੀਟ ਕਾਫੀ ਗਰਮ ਸੀ ਉਦੋਂ $108 million ਦੀ ਖਰੀਦੀ, ਉਹਦੀ ਵੈਲਿਊ ਹੁਣ ਵੱਧ ਕੇ $116 million ਕਿਵੇਂ ਹੋ ਗਈ? ਸੋ ਇਹ ਜਿਹੜਾ ਸਵਾਲ ਆ ਇਹ, ਤੇ ਅੱਜ ਮੇਅਰ ਬ੍ਰੈਂਡਾ ਲੋਕ ਨੇ ਪ੍ਰੋਗਰਾਮ ਸ਼ਾਮਿਲ ਹੋਣਾ, ਉਹਨਾਂ ਨਾਲ ਗੱਲ ਹੋਏਗੀ, ਉਹਨਾਂ ਨੂੰ ਪੁੱਛਾਂਗੇ ਉਦੋਂ
ਜੀ।
ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤਾਂ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ ਤੁਹਾਨੂੰ ਢੁਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਐਡਵਾਈਜ਼ਰ, ਇੱਕ ਦਹਾਕੇ ਤੋਂ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਵਿੱਚ ਸ਼ੁਮਾਰ ਅਮਰਿੰਦਰ ਨੱਡਾ ਜੀ ਨੂੰ ਕਾਲ ਕਰੋ 604-363-2200 ਤੇ 604-363-2200 ਔਰ ਵਿਜ਼ਿਟ planinsurance.ca। ਧਨੋਆ ਕੰਸਟਰਕਸ਼ਨ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਤੁਸੀਂ ਆਪਣੇ ਵਾਸਤੇ ਨਵਾਂ ਘਰ ਬਣਵਾਉਣਾ ਹੈ ਅਤੇ ਉਹਦਾ ਲੇਆਊਟ ਤੁਸੀਂ ਅਜਿਹਾ ਚਾਹੁੰਦੇ ਹੋ ਜੇ ਕਿ ਮੇਨ ਫਲੋਰ 'ਤੇ ਫੁੱਲ ਵਾਸ਼ਰੂਮ ਹੋਵੇ, ਇਕੱਲਾ ਪਾਊਡਰ ਰੂਮ ਬਣਾ ਕੇ ਨਾ ਸਾਰ ਦਿੱਤਾ ਜਾਏ, ਫੁੱਲ ਵਾਸ਼ਰੂਮ ਹੋਵੇ, ਜਾਂ ਫਿਰ ਫੁੱਲ ਬੈੱਡਰੂਮ ਹੋਵੇ ਐਜ਼ ਇਨ ਮਾਸਟਰ ਬੈੱਡਰੂਮ ਹੋਵੇ, ਜਾਂ ਵੱਡੀ ਸਪਾਈਸ ਕਿਚਨ ਹੋਵੇ, ਤੁਸੀਂ ਜੋ ਵੀ ਸੋਚਿਆ ਧਨੋਆ ਕੰਸਟਰਕਸ਼ਨ ਤੁਹਾਡੇ ਵਿਜ਼ਨ ਨੂੰ ਸਮਝਣਗੇ ਅਤੇ ਜਿਵੇਂ ਤੁਸੀਂ ਕਹੋਗੇ ਉੱਦਾਂ ਦਾ ਹੀ ਕਸਟਮ ਘਰ ਬਣਾ ਕੇ ਦੇਣਗੇ। ਸਰੀ, ਕੋਕਿਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਘਰ ਬਣਾਉਣ ਦਾ ਇਹਨਾਂ ਨੂੰ ਬੜਾ ਲੰਮਾ ਚੌੜਾ ਤਜਰਬਾ ਹੈ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਹੋਰ ਜਾਣਕਾਰੀ ਲਈ ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ ਕਾਲ ਕਰੋ 604-618-1471, 604-618-1471। ਧਨੋਆ ਕੰਸਟਰਕਸ਼ਨ।
ਵੀਰੇ ਜੀ, ਇੱਕ ਮੈਸੇਜ ਆਇਆ ਵਿਕਰਮ ਜੀ ਦਾ, ਉਹ ਕਹਿੰਦੇ ਕਿ ਸਿਟੀ ਨੂੰ ਕਹੋ, ਕਹਿੰਦੇ ਵੀ ਮੇਰਾ ਵੀ ਡੁਪਲੈਕਸ ਬਾਏ ਕਰ ਲੈਣ, ਕਹਿੰਦੇ ਅਸੈਸਮੈਂਟ ਕਹਿੰਦੇ ਘੱਟਦੀ ਜਾ ਰਹੀ ਹੈ। ਇਹ ਕਹਿੰਦੇ ਅਸੈਸਮੈਂਟ ਉਹਨਾਂ ਨੇ ਲਿਖਿਆ ਵੀ ਇੰਨੇ ਦੀ ਆ, ਕਹਿੰਦੇ ਉਸ ਤੋਂ ਵੀ $5,00,000 ਮੈਨੂੰ ਜ਼ਿਆਦਾ ਦੇ ਦੇਣ ਤਾਂ ਬੜਾ ਮੈਂ ਧੰਨਵਾਦੀ ਹੋਵਾਂਗਾ
ਜੀ। ਸੋ ਹੁਣ ਤੁਸੀਂ ਇਹ ਦੇਖ ਲਓ ਵੀ ਜਿਹੜੀ ਸਿਚੁਏਸ਼ਨ, ਇਹ ਜਿਹੜਾ ਇਹ ਸਵਾਲ ਹੈ ਨਾ, ਇਹ ਦੇਖਦੇ ਹਾਂ ਮੈਨੂੰ ਜਸਟੀਫਾਈ ਕਿਵੇਂ ਕਰਦੇ ਆ
ਜੀ। ਜੀ, ਅੱਛਾ, ਤੁਸੀਂ ਜ਼ਿਕਰ ਕਰ ਰਹੇ ਸੀ ਟੋਰਾਂਟੋ ਦੇ ਵਿੱਚ ਮੈਚ ਅੱਜ, ਅੱਜ ਹੀ ਆ ਪੋਰਚੁਗਲ ਦਾ?
ਨਹੀਂ ਪੋਰਚੁਗਲ ਅੱਜ ਇੱਥੇ, ਅੱਜ 2 ਤਰੀਕ ਆ,
ਅੱਜ ਉੱਥੇ ਵੀ ਹੈ। ਸੋ ਪੋਰਚੁਗਲ ਤੇ ਕ੍ਰੋਏਸ਼ੀਆ ਦਾ ਵੀ ਅੱਜ ਹੀ ਆ, 4 ਵਜੇ ਸ਼ਾਮ ਨੂੰ।
ਉਹ ਅੱਛਾ, ਉੱਥੇ ਵੀ ਅੱਜ ਹੀ ਆ।
ਸੋ ਇਟਸ ਪੋਰਚੁਗਲ ਵਰਸਿਸ ਕ੍ਰੋਏਸ਼ੀਆ, ਅਤੇ ਅੱਜ ਜਿਹੜਾ ਇੱਥੇ ਆਪਣੇ ਵੈਂਕੂਵਰ ਵਿੱਚ ਵੀ ਅੱਜ ਹੀ ਆ ਸਵਿਟਜ਼ਰਲੈਂਡ ਵਰਸਿਜ਼ ਅਲਜੀਰੀਆ,
ਉਹ ਸ਼ਾਮੀ 8 ਵਜੇ,
ਅਤੇ ਦੁਪਹਿਰੇ 12 ਵਜੇ ਸਪੇਨ ਵਰਸਿਜ਼ ਆਸਟਰੀਆ। ਇਹ ਵੀ
ਵਾਸੂ ਜੀ, ਵਾਈਟ ਰੌਕ ਦਾ ਪੀਅਰ, ਉਸਦੀ ਰੈਸਟੋਰੇਸ਼ਨ ਵਾਸਤੇ ਵੀ ਫੈਡਰਲ ਸਰਕਾਰ ਨੇ ਹੁਣ ਗ੍ਰਾਂਟ ਐਲਾਨੀ, ਕੱਲ੍ਹ ਐਲਾਨੀ ਆ, $25.9 million ਫੈਡਰਲ ਸਰਕਾਰ ਵਾਈਟ ਰੌਕ ਵਾਈਟ ਰੌਕ ਦੇ ਪੀਅਰ ਵਾਸਤੇ ਸਿਟੀ ਆਫ ਵਾਈਟ ਰੌਕ ਨੂੰ ਦੇਏਗੀ, ਅਤੇ ਸਿਟੀ ਆਫ ਵਾਈਟ ਰੌਕ ਨੇ ਵੀ $4 million ਉਹਨਾਂ ਵੀ ਖਰਚਣਾ।
ਹਾਂਜੀ, ਸੋ ਇਹਦੇ ਵਾਸਤੇ $4.07 million ਸਿਟੀ ਆਫ ਵਾਈਟ ਰੌਕ ਵੱਲੋਂ ਕਹਿੰਦੇ ਸੀ ਰੱਖੇ ਹੋਏ, ਇਹਦੇ ਵਾਸਤੇ ਪਹਿਲਾਂ ਹੀ ਕਹਿੰਦੇ ਸੀ। ਸੋ ਪੀਅਰ ਦੇਖੋ ਵਿਜੇ ਜੀ, ਸਾਨੂੰ ਪਤਾ ਕਿ 2018 ਦੇ ਵਿੱਚ ਤੂਫਾਨ ਆਇਆ ਸੀ ਅਤੇ ਪੀਅਰ ਦਾ ਬਹੁਤ ਨੁਕਸਾਨ ਹੋ ਗਿਆ ਸੀ
ਜੀ।
ਉਸ ਤੋਂ ਬਾਅਦ ਉਹਦੀ ਉਹਨੂੰ ਰੀਸਟੋਰ ਵੀ ਕੀਤਾ ਗਿਆ, ਸੋ ਤਕਰੀਬਨ ਇੱਕ ਤਿਹਾਈ ਜਿਹੜਾ ਪੀਅਰ ਹੈ, ਤਕਰੀਬਨ 100-150 meters ਤਾਂ ਉਹਨੂੰ ਰੀਸਟੋਰ ਕੀਤਾ ਗਿਆ ਸੀ। ਉਹਦੇ ਵਾਸਤੇ ਫੰਡ ਰੇਜ਼ਿੰਗ ਵੀ ਕੀਤੀ ਗਈ ਸੀ, ਜਿਹੜੇ ਉਹ ਫੱਟੇ ਲੱਗੇ ਨੇ ਜਿਹਨਾਂ ਦੇ ਉੱਤੇ ਨਾਂ ਵੀ ਲਿਖੇ ਹੋਏ ਨੇ ਡੋਨਰਸ ਦੇ। ਸੋ ਪਰ ਜਿਹੜਾ ਬਾਕੀ 2/3 ਜਿਹੜਾ ਪੀਅਰ ਆ, ਉਹ ਵੀ ਆਪਣੀ ਮਿਆਦ ਪੂਰੀ ਕਰ ਚੁੱਕਿਆ, ਅਤੇ ਉਹਨੂੰ ਵੀ ਸਾਈਜ਼ਮਿਕਲੀ ਅਪਗ੍ਰੇਡ ਕਰਨਾ ਅਤੇ ਉਹਨੂੰ ਹੋਰ ਉਹਦੀ ਕਹਿ ਲਓ ਵੀ ਉਹਦੀ ਲਾਈਫ ਐਨਹੈਂਸਮੈਂਟ ਵਾਸਤੇ ਉਹਨੂੰ ਵੀ ਦੁਬਾਰਾ ਬਣਾਉਣ ਦੀ ਜ਼ਰੂਰਤ ਹੈ। ਸਾਨੂੰ ਪਤਾ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਇਲੈਕਸ਼ਨ ਕੈਂਪੇਨ ਦੌਰਾਨ ਵੀ ਅਤੇ ਉਸ ਤੋਂ ਬਾਅਦ ਪਿਛਲੇ ਸਾਲ ਨਵੰਬਰ ਦੇ ਵਿੱਚ ਵੀ ਇੱਥੇ ਆਪਣੇ ਇਲਾਕੇ 'ਚ ਆਏ ਸੀ, ਵਾਈਟ ਰੌਕ ਗਏ ਸੀ। ਪਿਛਲੀ ਜਦੋਂ ਇਲੈਕਸ਼ਨ ਕੈਂਪੇਨ ਦੌਰਾਨ ਆਏ ਸੀ ਉਦੋਂ ਕਹਿੰਦੇ ਉੱਥੇ ਰਸ਼ ਬੜਾ ਪੈ ਗਿਆ ਸੀ, ਉਹ ਪੀਅਰ 'ਤੇ ਚੜ੍ਹ ਨਹੀਂ ਸੀ ਸਕੇ। ਫਿਰ ਨਵੰਬਰ ਜਦੋਂ ਆਏ ਫਿਰ ਉਹ ਪੀਅਰ ਦੇ ਉੱਤੇ ਵਾਕ ਵੀ ਕਰਕੇ ਆਏ ਸੀ ਅਤੇ ਉਦੋਂ ਬੜੀ ਗੱਲ ਕੀਤੀ ਸੀ ਪੀਅਰ ਪੋਲੀਐਫ ਨੇ ਕਿ ਜੀ ਵੀ ਦੇਖ ਲਓ ਵੀ ਇੱਥੇ ਆਪਣੇ ਇਲਾਕੇ ਦੇ ਵਿੱਚ ਪਬਲਿਕ ਸੇਫਟੀ ਐਕਸਟ੍ਰੋਸ਼ਨ ਇੰਨਾ ਵੱਡਾ ਮਸਲਾ ਹੈ ਅਤੇ ਵੀ ਪ੍ਰਾਈਮ ਮਿਨਿਸਟਰ ਜੇ ਆਏ ਅਤੇ ਵਾਈਟ ਰੌਕ ਪੀਅਰ ਚਲੇ ਗਏ ਉੱਥੇ ਸੈਰ ਕਰਨ
ਵਾਸਤੇ। ਲੋਕਲੀ ਇਹ ਗੱਲ ਉਹ ਚੱਲੀ ਵੀ ਸੀ
ਹਾਂਜੀ
ਕਿ ਪ੍ਰਾਈਮ ਮਿਨਿਸਟਰ ਨੇ ਖੁਦ ਆ ਕੇ ਅਜਿਹੇ ਇੱਕ ਪਬਲਿਕ ਸੇਫਟੀ ਕ੍ਰਾਈਸਿਸ ਦੇ ਮੌਕੇ ਲੋਕਾਂ ਨੂੰ ਖੁਦ ਕਿਉਂ ਨਹੀਂ ਸੰਬੋਧਨ ਕੀਤਾ, ਇੱਥੇ ਆ ਕੇ ਆਪ ਸਿੱਧਾ ਡਾਇਰੈਕਟਲੀ ਕੋਈ ਮੈਸੇਜ ਆਫ ਅਸ਼ੋਰੈਂਸ ਕਿਉਂ ਨਹੀਂ ਸਾਂਝਾ ਕੀਤਾ?
ਜੀ ਜੀ
ਜੀ
ਅਤੇ ਅਰਨੀ ਕਲਾਸਨ ਜਿਹੜੇ ਹੁਣ MP ਨੇ ਸਾਊਥ ਸਰੀ ਵਾਈਟ ਰੌਕ ਤੋਂ,
ਪਹਿਲਾਂ ਸਿਟੀ ਕਾਊਂਸਲਰ ਸੀਗੇ ਵਾਈਟ ਰੌਕ 'ਚ,
ਉਹਨਾਂ ਨੇ ਇਹ ਜਿਹੜੀ ਅਨਾਊਂਸਮੈਂਟ ਆ ਜਦੋਂ ਕੈਨੇਡਾ ਡੇ ਸੈਲੀਬ੍ਰੇਸ਼ਨ ਵੇਲੇ ਉਹਨਾਂ ਨੇ ਕੀਤੀ ਆ ਅਤੇ ਕਲੀਅਰਲੀ ਉਹਨਾਂ ਨੇ ਕਿਹਾ ਵੀ ਉਹਨਾਂ ਵੱਲੋਂ ਵੀ ਕਾਫੀ ਇਹਦੇ ਵਾਸਤੇ ਕੈਂਪੇਨਿੰਗ ਕੀਤੀ ਗਈ, ਕੈਨਵਸਿੰਗ ਕੀਤੀ ਗਈ
ਅਤੇ
ਵੀ ਕਹਿੰਦੇ ਵੀ ਮੈਨੂੰ ਬੜਾ ਮਾਣ ਹੈ ਕਿ ਵੀ ਵਾਈਟ ਰੌਕ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਫੈਡਰਲ ਇਨਵੈਸਟਮੈਂਟ ਹੋਏਗੀ, ਫੈਡਰਲ ਫੰਡਿੰਗ ਇੰਨੀ ਵੱਡੀ ਕਹਿੰਦੇ ਕਦੇ ਵੀ ਕਿਸੇ ਇੱਕ ਪ੍ਰੋਜੈਕਟ ਵਾਸਤੇ
ਵਾਸ਼ਿੰਗਟਨ ਸਟੇਟ ਨੂੰ ਚਲਦੀ ਸੀ ਤੇ ਉਸ ਤੋਂ ਬਾਅਦ ਹੁਣ ਫੈਰੀ ਵਗੈਰਾ ਤੇ ਬੰਦ ਹੋਏ, ਇਹਨੂੰ ਕਈ ਦਹਾਕੇ ਹੋ ਗਏ ਨੇ, ਪਰ ਜਿਹੜਾ ਪੀਅਰ ਇੱਕ ਇਹੋ ਜਿਹੀ ਆਈਕੋਨਿਕ ਥਾਂ ਬਣ ਗਿਆ ਕਿ ਜਿਹੜਾ ਵੀ ਕੋਈ ਵਿਅਕਤੀ ਬਾਹਰੋਂ ਕਿਤੇ ਘੁੰਮਣ ਆਵੇ ਤੁਸੀਂ ਉਹਨੂੰ ਹੋਰ ਕਈ ਇੱਥੇ ਜਿਹੜੇ ਲੈਂਡਮਾਰਕਸ ਨੇ ਉਹ ਦਿਖਾਉਂਦੇ ਹੋ ਅਤੇ ਵਾਈਟ ਰੌਕ ਦਾ ਪੀਅਰ ਵੀ ਉਹਨਾਂ ਲੈਂਡਮਾਰਕਸ ਦੇ ਵਿੱਚੋਂ ਇੱਕ ਬੜੀ ਮਹੱਤਵਪੂਰਨ ਜਗ੍ਹਾ ਹੈ। ਈਵਨ ਜਿਹੜੇ ਲੋਕਲਸ ਵੀ ਨੇ ਵਾਈਟ ਰੌਕ ਦਾ ਪੀਅਰ ਇੱਕ ਇੱਕ ਖਿੱਚ ਦਾ ਬਹੁਤ ਵਧੀਆ ਅਤੇ ਵੱਡਾ ਕੇਂਦਰ ਆ
100%। ਅਤੇ ਅਰਨੀ ਕਲਾਸਨ ਵੱਲੋਂ ਵੀ ਵਾਈਟ ਰੌਕ ਦੇ ਮੇਅਰ ਵੱਲੋਂ ਵੀ ਇਹ ਗੱਲ ਕਹੀ ਗਈ ਕਿ ਜਿਹੜਾ ਪੀਅਰ ਆ ਵੀ ਉਹ ਤਾਂ ਵਾਈਟ ਰੌਕ ਦੀ ਇਕੋਨਮੀ ਦੀ ਸਪਾਈਨ ਆ ਕਿ ਵੀ ਸਾਰੀ ਇਕੋਨਮੀ ਉਹਦੇ ਆਲੇ ਦੁਆਲੇ ਘੁੰਮਦੀ ਆ ਅਤੇ ਪਲੱਸ ਜਿਹੜਾ ਤੁਸੀਂ ਦੱਸਿਆ ਵੀ ਇਹ ਪੀਅਰ 1914-15 ਵਿੱਚ ਬਣਾਇਆ ਗਿਆ ਸੀ, ਉਸ ਤੋਂ ਬਾਅਦ 1977 ਦੇ ਵਿੱਚ ਇਹਨੂੰ ਰੀਸਟੋਰ ਵੀ ਕੀਤਾ ਗਿਆ ਇੱਕ ਵਾਰ ਅਤੇ ਪਰ ਉਸ ਤੋਂ ਬਾਅਦ ਤੋਂ ਹੁਣ ਤੱਕ ਇਹ ਆਪਣੀ ਮਿਆਦ ਪੂਰੀ ਕਰ ਚੁੱਕਿਆ। ਸੋ ਰੈਸਟੋਰੇਸ਼ਨ ਇੱਕ ਵਾਰ ਫੇਰ ਕਰਨੀ ਪੈਣੀ ਹੈ। ਹੁਣ ਇਹ ਕਿਹਾ ਜਾ ਰਿਹਾ ਵੀ ਜਿਹੜੇ $26 million ਜਿਹੜੇ ਫੈਡਰਲ ਸਰਕਾਰ ਵੱਲੋਂ ਪ੍ਰੋਮਿਸ ਕੀਤੇ ਗਏ ਨੇ ਵੀ ਇਹਦੇ ਨਾਲ ਕਹਿੰਦੇ ਵੀ ਇਹਨੂੰ ਮਾਡਰਨਾਈਜ਼ ਕੀਤਾ ਜਾਏਗਾ ਅਤੇ ਕੁਝ ਇਸ ਤਰ੍ਹਾਂ ਦੇ ਮਟੀਰੀਅਲਸ ਵਗੈਰਾ ਇਸਤੇਮਾਲ ਕੀਤੇ ਜਾਣਗੇ ਕੰਸਟਰਕਸ਼ਨ ਵਾਸਤੇ ਵੀ ਤਾਂ ਕਿ ਇਹਦੀ ਲਾਈਫ ਜਿਹੜੀ ਆ ਬਹੁਤ ਜ਼ਿਆਦਾ ਵਧਾਈ ਜਾ ਸਕੇ
ਜੀ,
ਇਹਨੂੰ ਸਾਈਜ਼ਮਿਕਲੀ ਵੀ ਅਪਗ੍ਰੇਡ ਕੀਤਾ,
ਲਾਈਫ ਹੀ ਵਧੇਗੀ, ਪੀਅਰ ਤਾਂ ਉਨਾ ਹੀ ਰਹਿਣਾ, ਉਹ ਨਹੀਂ
ਉਹਦੀ ਲੈਂਥ ਨਹੀਂ ਵਧਾਉਣੀ,
ਹਾਂ ਉਹ ਨਹੀਂ, ਉਹ 470 meters ਹੀ ਰਹਿਣਾ ਜੀ,
ਉਸ ਦਾ ਵੀ 470 ਦਾ 71 ਜਾਂ 69 ਹੋ ਜਾਏ,
ਹਾਂ ਪਰ ਪੀਅਰ ਉਨਾ ਹੀ ਰਹਿਣਾ, ਕੈਨੇਡਾ ਦਾ ਲੌਂਗੈਸਟ ਪੀਅਰ ਹੈ ਨਾ
ਜੀ ਜੀ,
ਇਹ ਉੱਥੇ ਲਿਖਿਆ ਵੀ ਹੋਇਆ।
ਪਰ ਇਹ ਜਿਹੜਾ ਵਿਜੇ ਜੀ ਪ੍ਰੋਜੈਕਟ ਆ ਜਿਹਦੇ ਵਾਸਤੇ $26 million ਫੈਡਰਲ ਸਰਕਾਰ ਦੇ ਰਹੀ ਆ, ਇਹ ਜਿਹੜਾ ਇਹ ਪ੍ਰੋਜੈਕਟ ਇਹਦੇ ਵਾਸਤੇ 2018 ਦੇ ਵਿੱਚ ਜਦੋਂ ਨੁਕਸਾਨ ਹੋਇਆ ਉਦੋਂ ਇਹ ਕਿਹਾ ਗਿਆ ਸੀ ਜੇ ਪੂਰੇ ਪੀਅਰ ਨੂੰ ਦੁਬਾਰਾ ਬਣਾਉਣਾ ਹੈ ਤਾਂ $15 million ਲੱਗਣਗੇ,
ਉਦੋਂ ਫਿਰ ਅਸੀਂ ਦੇਖੋ ਮਹਿੰਗਾਈ ਮਤਲਬ ਇੰਨੀ ਹੋ ਗਈ।
ਸੋ 2018 ਤੋਂ ਹੁਣ ਤੱਕ ਫਿਰ ਉਸ ਤੋਂ ਬਾਅਦ ਇਸੇ ਸਾਲ ਅਰਲੀਅਰ ਦਿਸ ਈਅਰ ਇੱਕ ਹੋਰ ਅਸੈਸਮੈਂਟ ਹੋਈ ਸੀ, ਉਹਦੇ ਵਿੱਚ ਇਹ ਕਿਹਾ ਗਿਆ ਸੀ ਵੀ ਇਹਦਾ ਜਿਹੜਾ ਪੂਰਾ ਇਹਦੀ ਕੋਸਟ ਹੈ ਜਿਹੜੀ ਉਹ $30 million ਹੋਏਗੀ। ਸੋ ਹੁਣ $26 million ਫੈਡਰਲ ਸਰਕਾਰ ਦੇ ਰਹੀ
ਹੈ
ਤੇ $4 million ਸਿਟੀ ਕਹਿੰਦੀ ਅਸੀਂ ਆਪੇ ਜੁਗਾੜ ਕਰ ਲਾਂਗੇ, ਕਹਿੰਦੇ ਅਸੀਂ ਕੀਤਾ ਵੀ ਹੋਇਆ ਪਹਿਲਾਂ ਹੀ ਰੱਖੇ ਹੋਏ ਨੇ ਪੈਸੇ।
ਸੋ ਹੋਪਫੁਲੀ ਐਨ ਐਚ ਵੀ ਬਣ ਜਾਵੇ,
ਹਾਂ ਇਹ ਗੱਲ ਸਹੀ
ਕਿ ਜਦ ਤੱਕ ਇਹਦੀ ਸਾਰੀ ਅਪਗ੍ਰੇਡੇਸ਼ਨ ਹੁੰਦੀ ਹੈ ਹੋਰ ਨਾ ਕਿਤੇ ਜਿਹੜਾ ਪ੍ਰਾਈਸ ਟੈਗ ਆ ਵੱਧ ਜਾਵੇ,
ਬਾਕੀ ਦੀ ਜਿਹੜੀ ਟਾਈਮਲਾਈਨ ਆ ਵੀ ਕਦੋਂ ਸਾਰੀ ਸ਼ੁਰੂ ਹੋਣੀ ਕਦੋਂ ਮੁਕੰਮਲ ਹੋਏਗੀ ਉਹ ਅਜੇ ਦੱਸਿਆ ਨਹੀਂ ਗਿਆ
ਜੀ। ਦੂਜੀ ਗੱਲ ਵਾਸੂ ਜੀ, ਅੱਜ ਪ੍ਰਧਾਨ ਮੰਤਰੀ ਨੇ ਇੱਥੇ BC ਆਉਣਾ ਅਤੇ ਜੇ ਹੁਣ ਪੀਅਰ ਦੀ ਗੱਲ ਆਪਾਂ ਕਰ ਰਹੇ ਹਾਂ, ਫੈਡਰਲ ਸਰਕਾਰ ਨੇ ਪੀਅਰ ਵਾਸਤੇ ਪੈਸੇ ਦਿੱਤੇ ਆ, ਇੱਕ ਤਾਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਕੋਈ ਬੀ ਸੀ ਦੀ ਸਰਕਾਰ ਦੇ ਨਾਲ ਜੋ ਹਸਤਾਖਰ ਉੱਤੇ ਕਰਨੇ ਨੇ ਉਹਦੇ ਨਾਲ ਸੰਬੰਧਿਤ ਕੁਝ ਅਨਾਊਂਸਮੈਂਟਸ ਹੋਣਗੀਆਂ। ਹੁਣ ਕੀ ਜਿਹੜੀ ਇਹ ਅਨਾਊਂਸਮੈਂਟ ਆ ਇਹਦੇ ਏਵਜ਼ ਵਿੱਚ ਬੀ ਸੀ ਨੂੰ ਐਲਬਰਟਾ ਤੋਂ ਆਉਂਦੀ ਕਿਸੇ ਪਾਈਪਲਾਈਨ ਵਾਸਤੇ ਵੀ ਮਨਾ ਲਿਆ ਜਾਏਗਾ ਇਹ ਨਹੀਂ ਪਤਾ ਅਜੇ। ਪਰ ਪ੍ਰੀਮੀਅਰ ਡੇਵਿਡ ਈਬੀ ਵੀ ਇਸੇ ਅਨਾਊਂਸਮੈਂਟ ਖਾਤਰ ਆਪਣਾ ਚਾਈਨਾ ਦਾ ਦੌਰਾ ਛੇਤੀ ਰੈਪ ਅਪ ਕਰਕੇ ਵਾਪਸ ਪਹੁੰਚੇ ਨੇ। ਇਹਦੇ ਵਿੱਚ ਮੈਸੀ ਟਨਲ ਦੀ ਰਿਪਲੇਸਮੈਂਟ ਨੂੰ ਲੈ ਕੇ ਕੋਈ ਨਾ ਕੋਈ ਅੱਜ ਅਨਾਊਂਸਮੈਂਟ ਉਹਦੇ ਵਿੱਚ ਸ਼ਾਮਲ ਹੋ ਸਕਦੀ ਹੈ।
ਹਾਂ, ਸੋ ਇਹਨੂੰ ਅ ਨਿਊ ਕੋਆਪਰੇਟਿਵ ਪ੍ਰੋਸਪੈਰਿਟੀ ਪਾਰਟਨਰਸ਼ਿਪ ਕਿਹਾ ਜਾ ਰਿਹਾ
ਜੀ
ਫੈਡਰਲ ਸਰਕਾਰ ਵੱਲੋਂ। ਅਤੇ ਮਾਰਕ ਕਾਰਨੀ ਅੱਜ 10:15 ਇਹਦੇ ਬਾਰੇ ਅਨਾਊਂਸਮੈਂਟ ਕਰਨਗੇ। ਵੈਂਕੂਵਰ ਆਏ ਹੋਏ ਨੇ ਅਤੇ ਇੱਥੇ ਉਹਨਾਂ ਨੇ ਫਿਲੀਪੀਨਸ ਦੇ ਪ੍ਰੈਜੀਡੈਂਟ ਨੂੰ ਵੀ ਅੱਜ ਹੋਸਟ ਕਰਨਾ।
ਯੈਸ,
ਉਹਨਾਂ ਦੇ ਨਾਲ ਵੀ ਸਾਰਾ ਦਿਨ ਇਵੈਂਟਸ ਵਗੈਰਾ ਹੈਗੇ,
ਐਲਐਨਜੀ ਵਗੈਰਾ ਦੀ ਗੱਲ ਹੋਣ ਦੇ ਚਾਂਸਿਸ ਨੇ।
ਜੀ ਜੀ, ਅਤੇ ਪਹਿਲਾਂ ਜਿਹੜੀ ਸਵੇਰੇ ਪ੍ਰੀਮੀਅਰ ਡੇਵਿਡ ਈਬੀ ਦੇ ਨਾਲ ਰਲ ਕੇ ਉਹਨਾਂ ਨੇ ਅਨਾਊਂਸਮੈਂਟ ਕਰਨੀ ਆ, ਉਹਦੇ ਵਿੱਚ ਸੋ ਕਲੀਅਰਲੀ ਉਹ ਵੀ ਇੱਕ ਤਰ੍ਹਾਂ ਦਾ ਐਮਓਯੂ ਜਿਹਾ ਹੋਣਾ। ਉਹਨੂੰ ਐਮਓਯੂ ਕਹਿ ਨਹੀਂ ਰਹੇ ਐਸ ਸੱਚ, ਸੋ ਉਹਨੂੰ ਕਹਿ ਰਹੇ ਨੇ, ਮੈਂ ਫਿਰ ਦੱਸ ਦਿੰਦਾ, ਨਿਊ ਕੋਆਪਰੇਟਿਵ ਪ੍ਰੋਸਪੈਰਿਟੀ ਪਾਰਟਨਰਸ਼ਿਪ। ਅਤੇ ਇਹਦੇ ਵਿੱਚ ਪਹਿਲਾਂ ਇਹ ਸੂਤਰਾਂ ਦੇ ਹਵਾਲੇ ਤੋਂ ਕੁਝ ਖਬਰਾਂ ਆਈਆਂ ਸਨ ਵੀ ਬੀ ਸੀ ਦੀ ਸਰਕਾਰ ਵੱਲੋਂ ਜਿਹੜੇ ਪ੍ਰੋਜੈਕਟ ਪ੍ਰਪੋਜ਼ ਕੀਤੇ ਗਏ ਨੇ ਉਹਨਾਂ ਦੇ ਵਿੱਚ ਮੈਸੀ ਟਨਲ ਰਿਪਲੇਸਮੈਂਟ ਵੀ ਆ, ਨੌਰਥ ਕੋਸਟ ਟਰਾਂਸਮਿਸ਼ਨ ਲਾਈਨ ਵੀ ਆ, ਅਤੇ ਉਹਦੇ ਵਿੱਚ ਮਾਈਨਿੰਗ ਅਤੇ ਐਲਐਨਜੀ ਸੰਬੰਧੀ ਵੀ ਕੁਝ ਪ੍ਰੋਜੈਕਟਸ ਵਗੈਰਾ ਹੋਣਗੇ
ਉਹਦੇ ਵਿੱਚ,
ਕਿ ਸਾਡੇ ਇਹਨਾਂ ਪ੍ਰੋਜੈਕਟਸ ਵਾਸਤੇ ਤੁਸੀਂ ਫੰਡਿੰਗ ਵਗੈਰਾ ਦੇ ਦਿਓ, ਇਹਨਾਂ ਨੂੰ ਫਾਸਟ ਟਰੈਕ ਕਰ ਦਿਓ, ਇਹਨਾਂ ਨੂੰ ਨੈਸ਼ਨਲ ਇੰਟਰਸਟ ਦੇ ਪ੍ਰੋਜੈਕਟਸ ਦੀ ਡੈਜ਼ਿਗਨੇਸ਼ਨ ਦੇ ਦਿਓ, ਫਿਰ ਹੋ ਸਕਦਾ ਵੀ ਅਸੀਂ ਐਲਬਰਟ ਵਾਲੀ ਪਾਈਪਲਾਈਨ ਨੂੰ ਲੈ ਕੇ ਅੱਖਾਂ ਬੰਦ ਕਰ ਲਈਏ। ਸੋ ਇਹ ਹੋ ਸਕਦਾ ਹੀ, ਮੈਂ ਕਿਹਾ ਵੀ ਇਹਦਾ ਵੀ ਕੋਈ ਗਰੰਟੀ ਨਹੀਂ ਬੀ ਸੀ ਦੀ ਸਰਕਾਰ ਵੱਲੋਂ ਦਿੱਤੀ ਗਈ।
ਬਟ ਸਪੀਕਿੰਗ ਆਫ ਦੀ ਐਲਬਰਟਾ ਪਾਈਪਲਾਈਨ, ਅੱਜ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੀ ਵਾਸੂ ਜੀ ਇੱਕ ਇਵੈਂਟ ਰੱਖਿਆ, ਉਹ ਥੋੜ੍ਹਾ ਡਿਲੇ ਕਰਨਾ ਪੈ ਗਿਆ, 8:15 ਦੇ ਟਾਈਮ 'ਤੇ ਉਹ ਇਵੈਂਟ ਰੱਖਿਆ ਗਿਆ ਸੀ। ਉਹਨਾਂ ਨੇ ਵੀ ਇਸ ਗੱਲ ਦੇ ਵੇਰਵੇ ਸਾਂਝੇ ਕਰਨੇ ਨੇ ਕਿ ਜਿਹੜੀ ਉਹ ਨਵੀਂ ਪਾਈਪਲਾਈਨ ਪ੍ਰਪੋਜ਼ ਕਰ ਰਹੇ ਨੇ ਉਹਦੇ ਕਿਹੜੀਆਂ ਕੀ ਡੀਟੇਲਸ ਨੇ। ਇੰਨਾ ਸਾਨੂੰ ਜ਼ਰੂਰ ਪਤਾ, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹੀ ਪਿਛਲੇ ਦਿਨ ਇਸ ਗੱਲ ਨੂੰ ਤਸਦੀਕ ਕਰ ਦਿੱਤਾ ਸੀ ਵੀ ਅਜੇ ਤੱਕ ਕੋਈ ਪ੍ਰਾਈਵੇਟ ਪ੍ਰਪੋਨੈਂਟ, ਕੋਈ ਪ੍ਰਾਈਵੇਟ ਕੰਪਨੀ ਉਸ ਪਾਈਪਲਾਈਨ ਨੂੰ ਬਣਾਉਣ ਦੇ ਵਾਸਤੇ ਮੂਹਰੇ ਨਹੀਂ ਆਈ ਆ। ਉਹਦੀਆਂ ਕੀ ਡੀਟੇਲਸ ਹੋਣਗੀਆਂ ਦੇਖਦੇ ਹਾਂ, ਪ੍ਰਾਈਵੇਟ ਕੰਪਨੀ ਕਿਉਂ ਨਹੀਂ ਸਾਹਮਣੇ ਆਈ। ਰੀਜ਼ਨ ਆਫਕੋਰਸ ਇੱਕ ਤਾਂ ਇਹੀ ਹੈ ਕਿ ਜਿਹੜਾ ਜੇ ਨੌਰਥ ਕੋਸਟ ਵਾਲਾ ਟੈਂਕਰ ਬੈਨ ਆ ਜਿਹਦੇ ਬੀ ਸੀ ਦੀ ਸਰਕਾਰ ਮੁਖਾਲਫਤ ਕਰਦੀ ਹੈ, ਬੈਨ ਉਹ ਫੈਡਰਲ ਸਰਕਾਰ ਨੇ ਲਾਇਆ, ਉਹ ਹਟੇਗਾ ਕਿ ਨਹੀਂ ਹਟੇਗਾ। ਜਿਹੜਾ ਐਲਬਰਟਾ ਦੇ ਵਿੱਚ ਆ ਸੈਪਰੇਟਿਸਟ ਸੈਂਟੀਮੈਂਟ ਚੱਲ ਰਿਹਾ, ਉਹ ਵੀ ਤਾਂ ਵਾਸੂ ਜੀ ਪ੍ਰਾਈਵੇਟ ਇਨਵੈਸਟਮੈਂਟ ਨੂੰ ਇੱਕ ਤਰ੍ਹਾਂ ਕਹਿ ਲਓ ਕਿ ਡਰਾਉਂਦਾ ਹੀ ਆ, ਸੋ ਉਹ ਵੀ ਕਾਰਨ ਹੋ ਸਕਦਾ। ਬਾਕੀ ਆਈ ਥਿੰਕ ਪ੍ਰਾਈਵੇਟ ਇਨਵੈਸਟਰ ਜਾਂ ਪ੍ਰਾਈਵੇਟ ਕੰਪਨੀਆਂ ਇਸ ਗੱਲ ਦਾ ਵੀ ਇੰਤਜ਼ਾਰ ਕਰਨਗੀਆਂ ਕਿ ਐਲਬਰਟਾ ਕੀ ਪ੍ਰਪੋਜ਼ਲ ਲੈ ਕੇ ਆਉਂਦਾ, ਕੀ ਫੈਡਰਲ ਸਰਕਾਰ ਉਹਨੂੰ ਸੱਚਮੁੱਚ ਨੈਸ਼ਨਲ ਇੰਟਰਸਟ ਦੇ ਵਿੱਚ ਐਲਾਨਦੀ ਹੈ ਕਿ ਨਹੀਂ, ਪ੍ਰੋਜੈਕਟ ਆਫ ਨੈਸ਼ਨਲ ਇੰਟਰਸਟ, ਅਤੇ ਬੀ ਸੀ ਦਾ ਉਹਦੇ ਉੱਪਰ ਕੀ ਪ੍ਰਤੀਕਰਮ ਹੁੰਦਾ।
ਅਤੇ ਨੌਰਥ ਕੋਸਟ ਟੈਂਕਰ ਬੈਨ ਨੂੰ ਲੈ ਕੇ ਫੈਡਰਲ ਸਰਕਾਰ ਕੋਈ ਸਟੈਂਡ ਲੈਣ ਲਈ ਤਿਆਰ ਹੈ ਕਿ ਨਹੀਂ,
ਹਾਂ ਕੋਈ ਕਾਰਵਾਊਟ ਹੁੰਦਾ ਕਿ ਨਹੀਂ।
ਸੋ ਕਿਉਂਕਿ ਫੈਡਰਲ ਸਰਕਾਰ ਵੱਲੋਂ ਵੀ ਅਜੇ ਤੱਕ
ਕੋਈ ਕਲੈਰਿਟੀ ਨਹੀਂ ਆ,
ਕਲੀਅਰਲੀ ਇੱਦਾਂ ਨਹੀਂ ਕੋਈ ਵੀ ਪ੍ਰੋਮਿਸ ਕੀਤਾ ਗਿਆ ਕਿ ਇਹ ਪਾਈਪਲਾਈਨ ਤੋਂ ਬਣੇਗੀ ਹੀ ਬਣੇਗੀ
ਜੀ।
ਸੋ ਐਮਓਯੂ ਦੀ ਗੱਲ ਕਰ ਰਹੇ ਨੇ ਕਿ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੈ, ਐਮਓਯੂ ਫਿਰ ਤੁਹਾਨੂੰ ਪਤਾ ਹੀ ਆ ਵੀ ਉਹ ਅਗਰੀਮੈਂਟ ਵਿੱਚ ਕਦੇ ਕਦੇ ਹੀ ਤਬਦੀਲ ਹੋਇਆ ਕਰਦੇ।
ਸਹੀ ਗੱਲ ਆ।
ਸੋ ਕੋਈ 100% ਇੱਦਾਂ ਕੋਈ ਕਹਿ ਲਓ ਵੀ ਮਾਰ ਕਾਰਨੀ ਆਫਕੋਰਸ ਹਰ ਇੰਟਰਨੈਸ਼ਨਲ ਫੋਰਮ 'ਚ ਜਾ ਕੇ ਗੱਲ ਕਰ ਰਹੇ ਨੇ ਨੈਚੁਰਲ ਰਿਸੋਰਸ ਡਿਵੈਲਪਮੈਂਟ ਦੀ, ਅਤੇ ਉਹਨਾਂ ਨੇ ਹੁਣ ਮੰਗਲਵਾਰ ਵੀ ਐਨਰਜੀ ਪਾਲਿਸੀ ਬਾਰੇ ਗੱਲ ਕੀਤੀ,
17 ਮਿੰਟ ਦੀ ਵੀਡੀਓ ਰਿਲੀਜ਼ ਕੀਤੀ
ਉਹ ਜਿਹੜੀ ਫਾਰਵਰਡ ਗਾਈਡੈਂਸ ਨਾਮ 'ਤੇ,
ਅਤੇ
ਉਹਨਾਂ ਨੇ ਨਾਲ ਉਹਦੇ ਵਿੱਚ ਇਹ ਕਿਹਾ ਕਹਿੰਦੇ ਵੀ ਜੇ ਅਸੀਂ ਹੁਣ ਆਪਣੇ ਆਇਲ ਐਂਡ ਗੈਸ ਦੀ ਪ੍ਰੋਡਕਸ਼ਨ ਨੂੰ ਹੋਰ ਨਹੀਂ ਵਧਾਵਾਂਗੇ, ਜਿਹੜੇ ਸਾਡੇ ਇੰਟਰਨੈਸ਼ਨਲ ਟ੍ਰੇਡਿੰਗ ਐਲਾਈਜ਼ ਨੇ, ਮਤਲਬ ਯੂਰੋਪੀਅਨ ਯੂਨੀਅਨ ਅਤੇ ਏਸ਼ੀਆ ਦੇ ਵਿੱਚ ਜਿਹੜੇ ਸਾਡੇ ਐਲਾਈਜ਼ ਨੇ, ਵੀ ਵਿਲ ਬੀ ਲੈਟਿੰਗ ਦੈਮ ਡਾਊਨ, ਕਿ ਉਹ ਸਾਡੇ ਤੋਂ ਐਕਸਪੈਕਟ ਕਰ ਰਹੇ ਨੇ ਕਿ ਅਸੀਂ ਉਹਨਾਂ ਨੂੰ ਨੈਚੁਰਲ ਗੈਸ ਅਤੇ ਆਇਲ ਹੋਰ ਭੇਜੀਏ। ਭਾਵੇਂ ਇੱਦਾਂ ਦੀਆਂ ਗੱਲਾਂ ਸਾਰੀਆਂ ਹੋ ਰਹੀਆਂ ਨੇ
ਜੀ,
ਪਰ ਇਸ ਨੌਰਥ ਕੋਸਟ ਨੂੰ ਜਿਹੜੀ ਨਵੀਂ ਬਿਟਮਿਨ ਪਾਈਪਲਾਈਨ ਇਹਨੂੰ ਲੈ ਕੇ ਕੋਈ ਕਹਿ ਲਓ ਵੀ ਹੁੰਦਾ ਨਾ
ਕਲੀਅਰ ਸੰਕੇਤ ਨਹੀਂ ਆ,
ਕਮਿਟਮੈਂਟ ਨਹੀਂ ਆ ਕੋਈ ਕਿ ਅਸੀਂ ਇਹ ਬਣਾਉਣੀ ਹੀ ਬਣਾਉਣੀ ਆ, ਵੀ ਬੀ ਸੀ ਨਾਰਾਜ਼ ਹੁੰਦਾ ਹੋ ਜਾਏ, ਇੱਦਾਂ ਦੀ ਕੋਈ ਗੱਲ ਫੈਡਰਲ ਸਰਕਾਰ ਨੇ ਕੀਤੀ
ਨਹੀਂ। ਕਲੀਅਰ ਸੰਕੇਤ ਇੱਧਰਲੇ ਪਾਸੇ ਨੂੰ ਵੀ ਨਹੀਂ ਹੈਗਾ ਕਿ ਅਸੀਂ ਇਹ ਜਿਹੜਾ ਬੈਨ ਆ ਹਟਾਉਣਾ ਹੀ
ਉਹਦੇ ਬਾਅਦ ਤਾਂ ਗੱਲ ਹੀ ਨਹੀਂ ਕਰਦੇ। ਸੋ ਟੈਂਕਰ ਬੈਨ ਦਾ ਤਾਂ ਕੋਈ ਜ਼ਿਕਰ ਹੀ ਨਹੀਂ ਕਰਦੇ ਮਾਰਕਾਰ
ਜੀ।
ਸੋ ਟੈਂਕਰ ਬੈਨ ਜਿਹੜਾ ਫੈਡਰਲ ਸਰਕਾਰ ਨੇ ਹੀ 2019 ਦੇ ਵਿੱਚ ਟੈਂਕਰ ਮੋਰਟੋਰੀਅਮ ਲਗਾਇਆ
ਜੀ,
ਸੋ ਜੇ ਇਹਨੂੰ ਹਟਾਉਣਾ ਹੈ ਅਤੇ ਫਿਰ ਫੈਡਰਲ ਸਰਕਾਰ ਨੂੰ ਉਹਦੇ ਵਾਸਤੇ ਕਾਰਵਾਈ ਪਾਉਣੀ ਪੈਣੀ।
ਅਤੇ ਦੂਜੀ ਗੱਲ ਇਹ ਹੈ ਕਿ ਅੱਜ ਜਦੋਂ ਉਹ ਪਲਾਨ ਅਨਾਊਂਸ ਕੀਤਾ ਜਾਂਦਾ ਡੈਨੀਅਲ ਸਮਿਥ ਵੱਲੋਂ, ਕਿ ਉਹਦੇ ਵਿੱਚ ਪਾਥਵੇਜ਼ ਅਲਾਇੰਸ ਬਾਰੇ ਕੋਈ ਉਹ ਜਾਣਕਾਰੀ ਸਾਂਝੀ ਕਰਦੇ ਨੇ ਕਿ ਨਹੀਂ, ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਪਾਥਵੇਜ਼ ਅਲਾਇੰਸ ਦਾ ਜਿਹੜਾ ਉਹ ਕਾਰਬਨ ਕੈਪਚਰ ਵਾਲਾ ਪ੍ਰੋਜੈਕਟ ਆ ਉਹ ਤੋਂ ਬਗੈਰ ਅਸੀਂ ਇਹ ਪਾਈਪਲਾਈਨ ਦੀ ਕੋਈ ਗੱਲ ਹੀ ਨਹੀਂ ਅੱਗੇ ਤੁਰ ਸਕਦੀ। ਇੱਕ ਹੋਰ ਇੰਟਰਸਟਿੰਗ ਗੱਲ ਇਸ ਸਭ 'ਚ ਇਹ ਆ ਟਾਈਮਲਾਈਨ ਕਿ ਦੇਖੋ ਉਹਨਾਂ ਨੇ ਮੇਜਰ ਪ੍ਰੋਜੈਕਟ ਆਫਿਸ ਨੂੰ ਤਾਂ ਪ੍ਰੋਜੈਕਟ ਜਮ੍ਹਾਂ ਕਰਾ ਤਾ, ਅੱਜ ਚਲੋ ਉਹਦੀਆਂ ਡੀਟੇਲਸ ਉਹ ਕੁਝ ਪਬਲਿਕ ਕਰਨਗੇ। ਫੈਡਰਲ ਸਰਕਾਰ ਕੋਲ ਸਮਾਂ ਹੈ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਦਾ ਕਿ ਕੀ ਫੈਡਰਲ ਸਰਕਾਰ ਐਲਬਰਟਾ ਤੋਂ ਆਉਂਦੀ ਇਸ ਨਵੀਂ ਪਾਈਪਲਾਈਨ ਨੂੰ ਨੈਸ਼ਨਲ ਇੰਟਰਸਟ ਪ੍ਰੋਜੈਕਟ ਦਾ ਦਰਜਾ ਦਿੰਦੀ ਹੈ ਕਿ ਨਹੀਂ, ਅਤੇ ਉਹ ਤੋਂ ਮਹਿਜ ਜੋ ਉਹਦੀ ਸੈਂਸਿਟੀਵਿਟੀ ਹੈ, ਇਹ ਸਾਰੀਆਂ ਚੀਜ਼ਾਂ ਇਸ ਹਿਸਾਬ ਨਾਲ ਵੀ ਜੁੜਦੀਆਂ ਨੇ।
ਬਿਲਕੁਲ, ਅਤੇ ਕੱਲ੍ਹ ਕੈਨੇਡਾ ਡੇ ਸੀ, ਸੋ ਪ੍ਰਾਈਮ ਮਿਨਿਸਟਰ ਨੇ ਐਡਮਿੰਟਨ ਆਉਣਾ ਸੀ ਅਤੇ ਉਹਨਾਂ ਨੇ ਇੱਥੇ ਆ ਕੇ ਨੈਸ਼ਨਲ ਯੂਨਿਟੀ ਦੀ ਗੱਲ ਕਰਨੀ ਸੀ। ਕੱਲ੍ਹ ਕੈਨੇਡਾ ਡੇ ਸੀ, ਸੋ ਪ੍ਰਾਈਮ ਮਿਨਿਸਟਰ ਨੇ ਐਡਮਿੰਟਨ ਆਉਣਾ ਸੀ ਅਤੇ ਉਹਨਾਂ ਨੇ ਇੱਥੇ ਆ ਕੇ ਨੈਸ਼ਨਲ ਯੂਨਿਟੀ ਦੀ ਗੱਲ ਕਰਨੀ ਸੀ ਕੈਨੇਡਾ ਡੇ ਵਾਲੇ ਦਿਨ, ਪਰ ਓਟਵਾ ਦੇ ਵਿੱਚ ਜੋ ਮੌਸਮ ਖਰਾਬ ਹੋ ਗਿਆ, ਤੂਫਾਨ ਆਇਆ, ਉਹਦੇ ਕਰਕੇ ਉਹਨਾਂ ਦੀ ਫਲਾਈਟ ਨਹੀਂ ਉਡਾਨ ਭਰ ਸਕੀ।
ਐਂਡ ਇੱਕ ਇਹ ਵੀ ਗੱਲ ਹੈ ਕਿ ਅੱਜ ਉਹਨਾਂ ਨੇ ਡੈਨੀਅਲ ਸਮਿਥ ਦੇ ਨਾਲ ਉਸ ਅਨਾਊਂਸਮੈਂਟ ਦੇ ਵਿੱਚ ਵੀ ਸ਼ਾਇਦ ਸ਼ਾਮਲ ਹੋਣਾ ਸੀ।
ਸੋ ਹੋ ਸਕਦੇ ਸੀ ਸੋ, ਪਰ ਉਹ ਨਹੀਂ ਹੋ ਸਕਿਆ
ਜੀ,
ਪੋਸੀਬਲ। ਸੋ ਵਿਜੇ ਜੀ, ਹੁਣ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ, ਸੋ ਐਲਬਰਟਾ ਦੀ ਸਰਕਾਰ ਨੇ ਵੀ ਜਿਹੜਾ ਪ੍ਰਪੋਜ਼ਲ ਤਿਆਰ ਕਰਵਾਇਆ ਸੀ, ਉਹ ਸਾਨੂੰ ਯਾਦ ਹੈ ਕਿ ਉਹਦੇ ਵਿੱਚ ਐਨਬ੍ਰਿਜ, ਉਹਦੇ ਵਿੱਚ ਸਾਊਥ ਬਾਓ, ਉਹਦੇ ਵਿੱਚ ਟਰਾਂਸ ਮਾਊਂਟਨ ਕਾਰਪ, ਸੋ ਇਹਨਾਂ ਨੂੰ ਸ਼ਾਮਲ ਕੀਤਾ ਸੀ ਕਿ ਤੁਸੀਂ ਸਾਨੂੰ ਗਾਈਡ ਕਰੋ, ਅਤੇ ਉਹਨਾਂ ਤਿੰਨੋਂ ਹੀ ਕੰਪਨੀਆਂ ਦੇ ਜਿਹੜੇ ਸੀਈਓਜ਼ ਨੇ, ਉਹ ਇਸ ਸਾਲ ਦੌਰਾਨ ਅੱਡ ਅੱਡ ਸਮੇਂ 'ਤੇ ਉਹ ਇਹ ਕਲੀਅਰ ਕਹਿ ਚੁੱਕੇ ਨੇ ਕਿ ਵੀ ਆਰ ਨੋਟ ਵਨ ਆਫ ਦਾ ਪ੍ਰੋਪੋਨੈਂਟਸ, ਕਿ ਸਾਡੀ ਇਹਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ, ਅਸੀਂ ਦੁਬਾਰਾ ਤੋਂ ਰਿਸਕ ਨਹੀਂ ਚੁੱਕਣਾ ਚਾਹੁੰਦੇ, ਕਿਉਂਕਿ ਵੀ ਸਾਡੇ ਪੈਸੇ ਹਮੇਸ਼ਾ ਮਰ ਜਾਇਆ ਕਰਦੇ ਨੇ।
ਅਨਲੈਸ ਜਿਹੜੀ ਗਵਰਨਮੈਂਟ ਪਾਲਿਸੀ ਹੈ ਇੰਨੀ ਕ੍ਰਿਸਟਲ ਕਲੀਅਰ ਹੋ ਜਾਵੇ ਵੀ ਕੋਈ ਰਾਹ ਦੇ ਵਿੱਚ ਲਿਕਾ ਨਹੀਂ ਪਏਗਾ।
ਤੇ ਮੰਗਲਵਾਰ ਪ੍ਰਾਈਮ ਮਿਨਿਸਟਰ ਨੇ ਵੀ ਕਹਿਤਾ ਕਿ ਅਜੇ ਤੱਕ ਕੋਈ ਪ੍ਰਾਈਵੇਟ ਪ੍ਰੋਪੋਨੈਂਟ ਨਹੀਂ ਆਇਆ, ਪਰ ਐਲਬਰਟਾ ਦੇ ਐਨਰਜੀ ਮਿਨਿਸਟਰ ਇਹ ਕਹਿ ਰਹੇ ਸੀ ਕਿ ਵੀਰਵਾਰ ਨੂੰ ਐਲਬਰਟਾ ਦੀ ਸਰਕਾਰ ਵੱਲੋਂ ਕੋਈ ਮੇਜਰ ਅਨਾਊਂਸਮੈਂਟ ਕੀਤੀ ਜਾਏਗੀ। ਸੋ ਕੀ ਕੋਈ ਸਰਪ੍ਰਾਈਜ਼ ਦੇਣ ਲੱਗੇ ਨੇ, ਕਿਉਂਕਿ ਇਹ ਵੀ ਉਹ ਕਹਿੰਦੇ ਸੀ ਵੀ ਕੋਈ ਫੋਰਚੂਨ 500 ਕੰਪਨੀਜ਼ ਦੇ ਨਾਲ ਸਾਡੀ ਗੱਲਬਾਤ ਚੱਲ
ਰਹੀ ਹੈ,
ਪ੍ਰੋਪੋਜ਼ਲ ਬੜੇ ਸਾਰੇ ਆ ਰਹੇ ਨੇ, ਸੋ ਕੋਈ ਨਵੀਂ ਕੰਪਨੀ ਦਾ ਨਹੀਂ ਕੱਢ ਲੈਣਗੇ। ਸੋ ਪਤਾ ਨਹੀਂ, ਸੋ ਅਨਾਊਂਸਮੈਂਟ ਵੈਸੇ 8 ਵਜੇ ਹੋਣੀ ਸੀ ਪਰ ਉਹਨੂੰ ਪੋਸਟਪੋਨ ਕੀਤਾ ਗਿਆ ਫੋਰ ਸਮ ਰੀਜ਼ਨ,
ਸੋ
ਦੇਖਦੇ ਹਾਂ ਵੀ ਉਹ ਕਦੋਂ ਅਨਾਊਂਸਮੈਂਟ ਹੁੰਦੀ ਹੈ।
ਹੋਣੀ ਅੱਜ ਹੀ,
ਉਹ ਮੋਸਟ ਲਾਈਕਲੀ ਅੱਜ ਹੋ ਜਾਏਗੀ
ਜੀ। ਬਸੂ ਜੀ, 1 ਜੁਲਾਈ ਕੱਲ੍ਹ ਆਈ ਅਤੇ ਗਈ, ਅਤੇ 1 ਜੁਲਾਈ ਦਿਨ ਸੀ USMCA, ਜਿਹੜਾ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿਚਕਾਰ ਫਰੀ ਟ੍ਰੇਡ ਐਗਰੀਮੈਂਟ ਆ, ਕਿ ਉਹਦਾ ਅੱਗੇ ਭਵਿੱਖ ਕੀ ਹੋਏਗਾ। ਇਹ ਵੈਸੇ ਪਤਾ ਤਾਂ ਪਹਿਲਾਂ ਹੀ ਲੱਗ ਗਿਆ ਸੀ ਕਿ 1 ਜੁਲਾਈ ਤੱਕ ਇਹਦਾ ਕੋਈ ਨਿਪਟਾਰਾ ਨਹੀਂ ਹੋ ਸਕੇਗਾ, ਪਰ ਇੱਦਾਂ ਨਹੀਂ ਹੈ ਕਿ ਹੁਣ ਜਿਹੜਾ ਅਗਰੀਮੈਂਟ ਆ ਉਹ ਖਤਮ ਹੀ ਹੋ ਗਿਆ। ਅਸੀਂ ਪਿਛਲੇ ਮਹੀਨਿਆਂ ਦੌਰਾਨ ਕਿੰਨੀ ਵਾਰੇ ਗੱਲ ਕੀਤੀ ਹੈ ਵੀ 3 ਆਪਸ਼ਨ ਸੀਗੀਆਂ, ਜਿਹਦੇ ਵਿੱਚੋਂ ਇੱਕ ਤਾਂ ਸੀ ਕਿ 16 ਸਾਲ ਵਾਸਤੇ ਰਿਨਿਊ ਹੋ ਜਾਂਦਾ ਇੱਦਾਂ ਹੀ 2042 ਤੱਕ, ਜੋ ਕਿ ਕੈਨੇਡਾ ਅਤੇ ਮੈਕਸੀਕੋ ਚਾਹੁੰਦੇ ਨੇ, ਅਮਰੀਕਾ ਅਜਿਹਾ ਨਹੀਂ ਸੀ ਚਾਹੁੰਦਾ। ਇੱਕ ਆਪਸ਼ਨ ਫਿਰ ਇਹ ਹੈ ਕਿ ਕੋਈ ਵੀ ਧਿਰ ਇਹਦੇ ਵਿੱਚੋਂ 6 ਮਹੀਨੇ ਦਾ ਨੋਟਿਸ ਦੇ ਕੇ ਲਾਂਭੇ ਹੋ ਸਕਦੀ ਹੈ, ਉਹ ਆਪਸ਼ਨ ਅਜੇ ਵੀ ਬਰਕਰਾਰ ਹੈ। ਹੁਣ ਜਿਹੜਾ ਫੇਜ਼ ਸ਼ੁਰੂ ਹੋ ਗਿਆ USMCA ਦਾ, ਉਹ ਨੰਬਰ 3 ਹੈ ਕਿ 10 ਸਾਲ ਵਾਸਤੇ ਐਗਰੀਮੈਂਟ ਜਾਰੀ ਰਹੇਗਾ, ਪਰ ਇਹਦਾ ਰਿਵਿਊ ਹਰ ਸਾਲ ਹੋਏਗਾ। ਸੋ ਇੱਦਾਂ ਨਹੀਂ ਆ ਕਿ USMCA ਤਹਿਤ ਜਿਹੜੀਆਂ ਪ੍ਰੋਟੈਕਸ਼ਨਸ ਪਰਸੋਂ ਤੱਕ ਅਵੇਲੇਬਲ ਸੀਗੀਆਂ ਉਹ ਅੱਜ ਐਗਜ਼ਿਸਟ ਨਹੀਂ ਕਰਦੀਆਂ, ਉਹ ਪ੍ਰੋਟੈਕਸ਼ਨਸ ਐਗਜ਼ਿਸਟ ਉਸੇ ਤਰ੍ਹਾਂ ਕਰਦੀਆਂ ਨੇ, ਪਰ ਚੱਕਰ ਹੁਣ ਇਹ ਹੈ ਕਿ ਜਿਹੜੀ ਇਹ ਲੰਬੀ ਚੱਲਦੀ ਗੱਲਬਾਤ ਹੈ ਜਾਂ ਲਗਾਤਾਰ ਚੱਲਦੀ ਗੱਲਬਾਤ ਹੈ, ਉਹਦੇ ਵਿੱਚ ਹੁਣ ਇਹ ਤਬਦੀਲ ਹੋ ਚੁੱਕਿਆ।
ਅਤੇ ਕੱਲ੍ਹ ਜਿਹੜੀ ਵਰਚੁਅਲ ਮੀਟਿੰਗ ਹੋਈ, ਉਸ ਤੋਂ ਬਾਅਦ ਜੇਮਿਸਨ ਗ੍ਰੀਅਰ ਵੱਲੋਂ ਅਧਿਕਾਰਤ ਤੌਰ 'ਤੇ ਇਹ ਅਨਾਊਂਸ ਕੀਤਾ ਗਿਆ ਕਿ ਦੇ ਆਰ ਆਪਟਿੰਗ ਫੋਰ ਆਪਸ਼ਨ ਨੰਬਰ 3
ਜੀ,
ਕਿ ਅਜੇ ਤੱਕ ਕਿਉਂਕਿ ਆਫੀਸ਼ਲੀ ਅਮਰੀਕਾ ਨੇ ਦੱਸਿਆ ਹੀ ਨਹੀਂ ਸੀ ਕਿ ਉਹਨਾਂ ਦਾ ਉਹ ਕੀ ਚਾਹੁੰਦੇ ਨੇ। ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਕੈਨੇਡਾ ਅਤੇ ਮੈਕਸੀਕੋ ਤਾਂ ਕਲੀਅਰ ਕਰ ਚੁੱਕੇ ਸੀ ਕਿ ਅਸੀਂ ਤਾਂ ਜੀ ਇਹਨੂੰ 16 ਸਾਲਾਂ ਵਾਸਤੇ ਇਸੇ ਤਰ੍ਹਾਂ ਰਿਨਿਊ ਕਰਨਾ ਚਾਹੁੰਦੇ ਹਾਂ ਟਿਲ 2042
ਜੀ,
ਪਰ ਅਮਰੀਕਾ ਵਾਲਿਆਂ ਨੇ ਸਪਸ਼ਟ ਨਹੀਂ ਸੀ ਕੀਤਾ। ਕੱਲ੍ਹ ਵਾਲੀ ਵਰਚੁਅਲ ਮੀਟਿੰਗ ਤੋਂ ਬਾਅਦ ਉਹਨਾਂ ਨੇ ਆਫੀਸ਼ੀਅਲੀ ਡਿਕਲੇਅਰ ਕਰਤਾ ਕਿ ਹੁਣ ਉਹ ਹਰ ਸਾਲ ਵਾਲਾ ਜਿਹੜਾ ਰਿਵਿਊ ਹੈ ਉਹ ਹੁੰਦਾ ਰਹੇਗਾ ਫੋਰ ਦਾ ਨੈਕਸਟ 10 ਈਅਰਸ। ਇਹ ਜਿਹੜਾ ਆਪਸ਼ਨ ਹੈ ਇਹਨੂੰ ਐਜ਼ ਐਨ ਆਫ ਰੈਂਪ ਦੇਖਿਆ ਜਾ ਰਿਹਾ ਟੂਵਰਡਸ ਕੈਂਸਲੇਸ਼ਨ, ਕਿ ਵੀ ਅਲਟੀਮੇਟਲੀ ਡੀਲ ਤੋਂ ਬਾਹਰ ਹੋਣਾ ਅਨਲੈਸ ਅੰਟਿਲ ਕਿ ਇਹਨਾਂ 10 ਸਾਲਾਂ ਦੇ ਅੰਦਰ ਅੰਦਰ ਵੀ ਕੋਈ ਦੁਬਾਰਾ ਅਗਰੀਮੈਂਟ ਹੋ ਜਾਏ ਟੂ ਐਕਸਟੈਂਡ ਇਟ ਫੋਰ 16 ਈਅਰਸ। ਬਾਕੀ ਵਿਜੇ ਜੀ, ਇਹਦੇ ਵਿੱਚ ਜੇਮਿਸਨ ਗ੍ਰੀਅਰ ਨੇ ਕੱਲ੍ਹ ਇਹ ਕਿਹਾ, ਕਹਿੰਦੇ ਕਿ ਅਸੀਂ ਮੈਕਸੀਕੋ ਅਤੇ ਕੈਨੇਡਾ ਦੇ ਨਾਲ ਗੱਲਬਾਤ ਕਰਨਾ ਜਾਰੀ ਰੱਖਾਂਗੇ ਟੂ ਐਡਰੈਸ ਦ ਸ਼ਾਰਟਕਮਿੰਗਸ ਆਫ ਦਿਸ ਅਗਰੀਮੈਂਟ, ਵੀ ਇਸ ਅਗਰੀਮੈਂਟ ਦੇ ਵਿੱਚ ਜਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਦਰੁਸਤ ਕਰਨ ਵਾਸਤੇ ਅਸੀਂ ਗੱਲਬਾਤ ਕਰਦੇ ਰਹਾਂਗੇ, ਪਲੱਸ ਜਿਹੜੇ ਸਾਡੇ ਟ੍ਰੇਡ ਡੈਫੀਸਿਟ ਨੇ ਇਹਨਾਂ ਦੋਨਾਂ ਮੁਲਕਾਂ ਦੇ ਨਾਲ ਉਹਨਾਂ ਨੂੰ ਐਡਰੈਸ ਅਸੀਂ ਕਰਨਾ ਚਾਹੁੰਦੇ ਹਾਂ। ਅਤੇ ਡੋਮਿਨਿਕ ਲੈਬਲਾਂਕ ਨੇ, ਜਿਹੜੇ ਸਾਡੇ ਮਿਨਿਸਟਰ ਨੇ ਰਿਸਪੋਂਸੀਬਲ ਫਾਰ US-Canada ਟ੍ਰੇਡ ਰਿਲੇਸ਼ਨਸ਼ਿਪ, ਉਹਨਾਂ ਨੇ ਕਿਹਾ, ਕਹਿੰਦੇ ਵੀ ਅੱਜ ਜਿਹੜੀ ਮੀਟਿੰਗ ਸੀ ਇਹਦੇ ਵਿੱਚ ਇਸ ਗੱਲ ਦੇ ਉੱਤੇ ਸਹਿਮਤੀ ਬਣੀ ਕਿ ਗੱਲਬਾਤ ਨੂੰ ਜਾਰੀ ਰੱਖਣਾ ਕੰਟੀਨਿਊਇੰਗ ਦ ਡਿਸਕਸ਼ਨਸ ਵੀ ਉਹ ਬੜਾ ਇੰਪੋਰਟੈਂਟ ਆ। ਉਹਨਾਂ ਨੇ ਇਸ ਤਰ੍ਹਾਂ ਦੀ ਗੋਲਮੋਲ ਸਟੇਟਮੈਂਟ ਦਿੱਤੀ। ਕਲੌਡੀਆ ਸ਼ੇਨਬੌਮ, ਅਮਰੀਕਾ ਦੀ ਰਾਸ਼ਟਰਪਤੀ, ਮੈਕਸੀਕੋ ਦੀ ਰਾਸ਼ਟਰਪਤੀ ਕਲੌਡੀਆ ਸ਼ੇਨਬੌਮ, ਉਹਨਾਂ ਨੇ ਕੱਲ੍ਹ ਵਾਲੀ ਮੀਟਿੰਗ ਤੋਂ ਪਹਿਲਾਂ, ਸੋ ਜਿਹੜੀ ਵਰਚੁਅਲ ਮੀਟਿੰਗ ਸੀ, ਇਸ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਇਸ ਮੀਟਿੰਗ ਤੋਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਉਹਨਾਂ ਨੂੰ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਵੀ ਦੇਖੋ ਆਹ ਜਿਹੜੀ ਮੀਟਿੰਗ ਹੈ ਵੀ ਇਸ ਤੋਂ ਬਾਅਦ ਇੱਦਾਂ ਨਹੀਂ ਕਿ USMCA ਖਤਮ ਹੋ ਜਾਣਾ
ਜੀ,
ਕਿ ਉਹ ਚੱਲਦਾ ਰਹੇਗਾ। ਅਤੇ ਸੋ ਕਹਿੰਦੇ ਵੀ ਕੋਈ ਇਹ ਮੇਕ ਔਰ ਬ੍ਰੇਕ ਮੀਟਿੰਗ ਨਹੀਂ ਹੈ। ਸੋ ਉਹਨਾਂ ਨੇ ਵੀ ਉਹਨੂੰ ਥੋੜ੍ਹਾ ਡਾਊਨ ਪਲੇ ਕਰਨ ਦੀ ਕੋਸ਼ਿਸ਼ ਕੀਤੀ। ਮੀਟਿੰਗ ਤੋਂ ਵਿੱਚੋਂ ਮੇਨ ਹਾਸਲ ਇਹੀ ਹੋਇਆ ਕਿ ਅਮਰੀਕਾ ਵਾਲਿਆਂ ਨੇ ਆਫੀਸ਼ੀਅਲੀ ਆਪਣਾ ਜਿਹੜਾ ਸਟੈਂਸ ਉਹ ਸਪਸ਼ਟ ਕਰ,
ਜੋ ਕਿ ਕਾਫੀ ਕਲੀਅਰ ਸੀ ਪਹਿਲਾਂ ਹੀ।
ਹਾਂਜੀ,
ਪਰ ਹਾਂ ਉਹ ਅਜਿਹਾ ਵੀ ਕਰ ਸਕਦੇ ਸੀ ਕੱਲ੍ਹ ਕਿ ਜੀ 6 ਮਹੀਨੇ ਦਾ ਚੱਕੋ ਨੋਟਿਸ ਇਸ ਤੋਂ ਬਾਹਰ ਹੋਣਾ।
ਹਾਂ ਪਰ ਉਹ ਐਕਸਪੈਕਟਡ ਨਹੀਂ ਸੀਗਾ
ਉਹ ਐਕਸਪੈਕਟਡ ਨਹੀਂ ਸੀ
ਕਿਉਂਕਿ ਪਹਿਲਾਂ ਤੋਂ ਹੀ ਜੇਮਿਸਨ ਗਰੀਅਰ ਜਿਹੜੀ ਗੱਲ ਕਹਿ ਰਹੇ ਨੇ ਉਹ ਇਹ ਨਹੀਂ ਕਹਿ ਰਹੇ ਵੀ ਅਸੀਂ USMC ਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਹਾਂ, ਜਿਹਨਾਂ ਨੇ ਗੱਲ ਕਹੀ ਵੀ ਅਸੀਂ ਖਾਮੀਆਂ ਨੂੰ ਐਡਰੈਸ ਕਰਨਾ ਚਾਹੁੰਦੇ ਹਾਂ, ਇਹਦਾ ਜਿਹੜਾ ਬੇਸ ਆ ਜਿਹੜਾ ਫਾਊਂਡੇਸ਼ਨ ਆ ਉਹਨੂੰ ਸੇਮ ਰੱਖ ਕੇ ਉਹਦੇ ਉੱਤੇ ਅਸੀਂ ਇੱਕ ਲੇਅਰ ਵਿਛਾਉਣਾ ਚਾਹੁੰਦੇ ਹਾਂ ਬਾਇਲੈਟਰਲ ਅਗਰੀਮੈਂਟਸ।
ਹਾਂ ਤੇ ਅਮਰੀਕਾ ਦੇ ਮੈਕਸੀਕੋ ਤੇ ਕੈਨੇਡਾ ਦੇ ਨਾਲ ਵੱਖੋ ਵੱਖਰੀਆਂ ਸ਼ਰਤਾਂ ਤੇ ਟ੍ਰੇਡ ਅਗਰੀਮੈਂਟ ਹੋ ਸਕਦਾ,
ਉਹਨਾਂ ਦੀ ਲੇਬਰ ਮਾਰਕੀਟ ਦੇ ਮੁਤਾਬਕ, ਉਹਨਾਂ ਦੀ ਜਿਹੜੀ ਇਕਨੋਮਿਕ ਹਕੀਕਤ ਆ ਉਹਦੇ ਮੁਤਾਬਕ ਵੀ ਇਹਨਾਂ ਦੇ ਨਾਲ ਅੱਡ ਅੱਡ ਅਗਰੀਮੈਂਟਸ ਹੋਣ, ਉਹ ਇੱਕ ਵੱਖਰੀ ਲੇਅਰ ਹੋਵੇ ਔਨ ਟਾਪ ਆਫ ਦ ਫਾਊਂਡੇਸ਼ਨ ਆਫ ਐਗਜ਼ਿਸਟਿੰਗ USMCA।
ਇੱਕ ਨਾ ਵਟਸਐਪ ਤੇ ਮੈਸੇਜ ਆਇਆ ਕਿ ਅੱਜ ਮਾਰਕੀਟ 'ਚ ਹਰਿਆਲੀ ਕਿਉਂ ਆ, ਇਸ ਦਾ ਮਾਰਕੀਟ ਗ੍ਰੀਨ ਟੂਡੇ ਕਿਉਂਕਿ ਅਗਰੀਮੈਂਟ ਤਾਂ ਕੋਈ ਹੋਇਆ ਨਹੀਂ, ਇਸੇ ਕਰਕੇ ਕਿਉਂਕਿ
ਅਗਰੀਮੈਂਟ ਖਾਰਜ ਵੀ ਨਹੀਂ ਹੋਇਆ,
ਖਾਰਜ ਵੀ ਨਹੀਂ, ਨਥਿੰਗ ਚੇਂਜ ਇਜ਼ ਐਕਚੁਅਲੀ, ਕਿਉਂਕਿ ਪਿਛਲੇ ਤਕਰੀਬਨ ਇੱਕ ਸਾਲ ਤੋਂ USMCA ਨੂੰ ਲੈ ਕੇ ਗੱਲਬਾਤ ਹੀ ਚੱਲਦੀ ਆ ਰਹੀ ਹੈ।
ਹਾਂਜੀ,
ਉਹ ਗੱਲਬਾਤ ਹੀ ਹੁਣ ਚੱਲਦੀ ਰਹੇਗੀ। ਜਿਹੜੇ ਜਿਹੜੇ ਟੈਰਿਫਸ ਪਹਿਲਾਂ ਲੱਗੇ ਹੋਏ ਸੀ, ਜਿਹੜੇ ਜਿਹੜੇ ਆ ਪ੍ਰੋਟੈਕਸ਼ਨ USMCA ਨੇ ਪ੍ਰਦਾਨ ਕੀਤੀਆਂ ਹੋਈਆਂ ਉਹ ਅਜੇ ਵੀ ਲਾਗੂ ਨੇ।
ਜੀ ਜੀ,
ਕਿਉਂਕਿ ਕੈਨੇਡਾ ਵਾਸਤੇ ਸਿਰਦਰਦੀ ਤਾਂ ਸੈਕਟੋਰਲ ਟੈਰਿਫਸ ਦੀ ਬਣੀ ਹੋਈ ਹੈ ਨਾ, ਉਹਦੇ ਵਿੱਚ ਭਾਵੇਂ ਸਟੀਲ ਹੋਵੇ, ਅਲੂਮੀਨਮ ਹੋਵੇ, ਜਿਹੜੇ ਕੁਝ ਡੈਰੇਵੇਟਿਵ ਪ੍ਰੋਡਕਟਸ ਨੇ, ਫਰਨੀਚਰ ਆ, ਆਟੋ ਸੈਕਟਰ ਆ, ਉਹ ਵਾਲੇ ਟੈਰਿਫਸ ਇਸ ਵੇਲੇ ਉਹ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ, ਸੋ ਸਟੇਟਸ ਕੋ ਹੀ ਹੈ। ਪਰ ਇੱਕ ਸਾਰੀ ਗੱਲ ਦੇ ਵਿੱਚ ਇਹ ਗੱਲ ਚੇਤੇ ਰੱਖਣ ਵਾਲੀ ਆ ਕਿ ਅਜੇ ਤੱਕ ਅਮਰੀਕਾ ਨੇ ਕੈਨੇਡਾ ਦੇ ਨਾਲ ਕੋਈ ਵੀ ਫਾਰਮਲ ਨੈਗੋਸੀਏਸ਼ਨ ਇਸ ਮਾਮਲੇ 'ਤੇ ਨਹੀਂ ਕੀਤੀਆਂ। ਜਿਹੜੀ ਅਗਲੀ ਪ੍ਰਮੁੱਖ ਤਾਰੀਖ ਇਸ ਪੂਰੀ ਲੜੀ ਦੇ ਵਿੱਚ ਆ ਉਹ ਹੋਏਗੀ 20 ਜੁਲਾਈ, ਕਿਉਂਕਿ 20 ਜੁਲਾਈ ਵਾਲਾ ਜਿਹੜਾ ਹਫ਼ਤਾ ਹੈ ਉਹਦੇ ਵਿੱਚ ਨੋਟ ਜੁਲਾਈ 20th ਸਪੈਸੀਫਿਕਲੀ, ਬਟ ਦ ਵੀਕ ਆਫ ਜੁਲਾਈ 20th, ਉਦੋਂ ਅਮਰੀਕਾ ਅਤੇ ਮੈਕਸੀਕੋ ਵਿਚਕਾਰ ਫਾਰਮਲ ਨੈਗੋਸੀਏਸ਼ਨ ਦਾ ਤੀਜਾ ਗੇੜ ਜਾਂ ਕਹਿ ਲਓ ਤੀਜੀ ਮੀਟਿੰਗ ਹੋਣੀ ਆ। 24 ਜੁਲਾਈ ਇੱਕ ਹੋਰ ਮਹੱਤਵਪੂਰਨ ਤਾਰੀਖ ਹੈ, ਕਿਉਂਕਿ ਉਸ ਦਿਨ ਦੇਖੋ ਸੁਪਰੀਮ ਕੋਰਟ ਨੇ ਟਰੰਪ ਦੇ ਟੈਰਿਫਸ ਨੂੰ ਖਾਰਜ ਕਰਤਾ ਸੀ ਨਾ, ਉਹਨਾਂ ਦੀ ਥਾਂ 'ਤੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਨਵੇਂ ਗਲੋਬਲ ਟੈਰਿਫਸ ਕਿਹੜੇ ਲਗਾਏ ਜਾਣਗੇ ਉਹ 24 ਜੁਲਾਈ ਨੂੰ ਅਨਾਊਂਸਮੈਂਟ ਕੀਤੀ ਜਾਣੀ ਆ।
ਯਾ ਸੋ ਉਹ ਪਹਿਲਾਂ ਹੀ ਅਨਾਊਂਸ ਕਰ ਚੁੱਕੇ ਨੇ ਕਿ 10 ਤੇ 12.5% ਵਾਲੀਆਂ ਜਿਹੜੀਆਂ ਦੋ ਟੈਰਿਫਸ ਅਨਾਊਂਸ ਕੀਤੀਆਂ ਸੀ ਉਹਦੇ ਵਿੱਚ ਉਹਨਾਂ ਨੇ ਕੈਨੇਡਾ ਦਾ ਵੀ ਨਾਮ ਲਿਆ ਸੀ, ਪਰ ਨਾਲ ਇਹ ਵੀ ਕਹਿਤਾ ਸੀ ਕਿ ਜਿਹੜੇ USMCA ਕੰਪਲਾਇੰਟ ਪ੍ਰੋਡਕਟਸ ਹੋਣਗੇ ਉਹਨਾਂ ਦੇ ਉੱਤੇ ਉਹ ਨਹੀਂ ਲਾਗੂ ਹੋਏਗੀ।
ਹਾਂ, ਪਰ ਕੀ ਯੂ ਨੈਵਰ ਨੋ ਵਿਦ ਟਰੰਪ ਕਿ 24 ਤਰੀਕ ਆਇਆ ਅਤੇ ਉਹ ਜਿਹੜਾ ਨੰਬਰ ਆ ਕੁਝ ਹੋਰ ਵੀ ਹੋ ਸਕਦਾ।
ਯਾ ਸੋ ਉਹ ਲਾਗੂ ਉਹ 24 ਜੁਲਾਈ ਤੋਂ ਹੋਣੀਆਂ ਵਾਲੀਆਂ ਟੈਰਿਫਸ
ਜੀ,
ਪਰ ਉਹ ਸਾਡਾ ਉਹਦੇ 'ਚੋਂ ਕੋਈ ਬਹੁਤਾ ਕੋਈ ਨਹੀਂ ਨੁਕਸਾਨ ਹੋਣਾ, ਬਚਾ ਹੀ ਰਹਿਣਾ ਬਾਏ ਐਂਡ ਲਾਰਜ
ਜੀ।
ਅਤੇ ਵਿਜੇ ਜੀ, ਜਦੋਂ ਕੱਲ੍ਹ ਮੀਟਿੰਗ ਹੋਈ ਹੈ ਵਰਚੁਅਲ ਮੀਟਿੰਗ, ਉਸ ਤੋਂ ਬਾਅਦ ਅਮਰੀਕਾ ਦੇ ਇੱਕ ਟੌਪ ਓਫਿਸ਼ਲ ਨੇ ਰਿਪੋਰਟਰਸ ਨੂੰ ਬਰੀਫਿੰਗ ਦਿੱਤੀ ਅਤੇ ਉਹਦੇ ਵਿੱਚ ਉਹਨਾਂ ਨੇ ਇੱਕ ਗੱਲ ਮੈਨਸ਼ਨ ਕੀਤੀ ਵੀ ਜਿਹੜੀ ਮੈਕਸੀਕੋ ਦੇ ਨਾਲ ਅਗਲੀ ਗੱਲਬਾਤ 20 ਜੁਲਾਈ ਵਾਲੇ ਹਫ਼ਤੇ ਵਿੱਚ ਹੋਏਗੀ, ਅਤੇ ਕੈਨੇਡਾ ਦੇ ਸੰਦਰਭ ਵਿੱਚ ਉਹਨਾਂ ਨੇ ਕਿਹਾ ਵੀ ਕਹਿੰਦੇ ਮੈਕਸੀਕੋ ਵਾਲੇ ਕਹਿੰਦੇ ਸਾਡੀ ਗੱਲਬਾਤ ਸਮਝ ਰਹੇ ਨੇ ਵੀ ਉਹ ਸਮਝ ਰਹੇ ਨੇ ਵੀ ਡੋਨਲਡ ਟਰੰਪ ਇਹ ਟੈਰਿਫ ਕਿਉਂ ਲਗਾਉਣਾ ਚਾਹ ਰਹੇ ਨੇ, ਉਹ ਸਾਡੀ ਪਾਲਿਸੀ ਨੂੰ ਜਿਵੇਂ ਉਹਨਾਂ ਕਿਹਾ ਦੇ ਅੰਡਰਸਟੈਂਡ ਅਵਰ ਟੈਰਿਫ ਪਾਲਿਸੀ, ਬਟ ਕੈਨੇਡਾ ਇਜ਼ ਇਨ ਅ ਡਿਫਰੈਂਟ ਪੋਜੀਸ਼ਨ, ਕਹਿੰਦੇ ਵੀ ਉਹ ਸਾਡਾ ਪਤਾ ਨਹੀਂ ਉਹ ਸਮਝ ਨਹੀਂ ਪਾ ਰਹੇ ਸਾਡੀ ਗੱਲਬਾਤ, ਸੋ ਇਸ ਕਰਕੇ ਕਹਿੰਦੇ ਸੀ ਉਹਨਾਂ ਨਾਲ ਗੱਲਬਾਤ ਨਹੀਂ ਕਰ ਰਹੇ। ਤੇ ਪਰ ਮਾਰਕ ਕਾਰਨੀ ਦਾ ਕਹਿਣਾ ਵੀ ਵੀ ਰਾਦਰ ਵੇਟ, ਕੋਈ ਗੱਲ ਨਹੀਂ ਵੇਟ ਕਰ ਲਾਂਗੇ ਪਰ ਅਸੀਂ ਇਹਨਾਂ ਥੱਲੇ ਨਹੀਂ ਲੱਗਣਾ।
ਉਹਨਾਂ ਨੇ ਪਿਛਲੇ ਦਿਨ ਹੀ ਗੱਲ ਕਹੀ ਨਹੀਂ ਸੀ ਇਹ, ਕਹਿੰਦੇ ਵੀ ਡੋਨਲਡ ਟਰੰਪ ਦਾ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਕਾਫੀ ਦੇਰ ਤੱਕ ਕੋਈ ਗੱਲ ਨਹੀਂ ਹੁੰਦੀ, ਜਦੋਂ ਡੀਲ ਹੋਣ ਵਾਲੀ ਹੁੰਦੀ ਆ ਇੱਕਦਮ ਡੀਲ ਹੋ ਜਾਂਦੀ ਆ।
ਅਸੀਂ ਆਪਣਾ ਹੋਮਵਰਕ ਕਰਕੇ ਰੱਖੀਏ,
ਹਾਂ ਅਸੀਂ ਤਿਆਰੀ ਰੱਖੀਏ,
ਮੌਕਾ ਮਿਲੇ ਕਹਿੰਦੇ ਉਦੋਂ ਆਪਾਂ, ਸਾਨੂੰ ਪਤਾ ਹੋਣਾ ਚਾਹੀਦਾ ਸਾਨੂੰ ਕੀ ਚਾਹੀਦਾ
ਜੀ ਜੀ,
ਆਪਾਂ ਮੌਕੇ 'ਤੇ ਉਹ ਗੱਲ ਕਰ ਦੇਵਾਂਗੇ
ਜੀ।
ਸੋ ਦੇਖਦੇ ਹਾਂ, ਪਰ ਅਜੇ ਤੱਕ ਤਾਂ ਕੋਈ ਗੱਲਬਾਤ ਨਹੀਂ ਸਾਡੇ ਨਾਲ ਸ਼ੁਰੂ ਹੋਈ। ਅਤੇ ਬਾਕੀ ਵਿਜੇ ਜੀ, ਇਹਦੇ ਵਿੱਚ ਜਿਹੜੀ ਸਾਡੀ ਟ੍ਰਾਇਲੈਟਰਲ ਟ੍ਰੇਡ ਆ, ਜਦੋਂ ਦਾ ਇਹ ਨਵਾਂ USMCA ਬਣਿਆ, ਨੈਫਟਾ ਜਦੋਂ USMCA ਵਿੱਚ ਤਬਦੀਲ ਹੋਇਆ ਡੋਨਲਡ ਟਰੰਪ ਦੀ ਪਿਛਲੀ ਐਡਮਿਨਿਸਟ੍ਰੇਸ਼ਨ ਦੌਰਾਨ, ਉਦੋਂ ਤੋਂ ਲੈ ਕੇ ਜਿਹੜੀ ਟ੍ਰਾਇਲੈਟਰਲ ਟ੍ਰੇਡ ਆ ਬਿਟਵੀਨ ਦ 3 ਕੰਟਰੀਜ਼, ਉਹਦੇ ਵਿੱਚ 37% ਇਜ਼ਾਫਾ ਹੋ ਚੁੱਕਿਆ ਸਿੰਸ 2020 ਦ ਲਾਸਟ 6 ਈਅਰਸ। ਸੋ 2020 ਤੋਂ ਲੈ ਕੇ ਔਨਵਰਡ ਜਿਹੜੇ ਨੰਬਰ ਨੇ ਵੀ ਜਦੋਂ ਦਾ ਲਾਗੂ ਹੋਇਆ USMCA, ਸੋ 37% ਇਜ਼ਾਫਾ ਹੋ ਚੁੱਕਿਆ ਅਤੇ ਟੋਟਲ ਜਿਹੜੀ ਟ੍ਰਾਇਲੈਟਰਲ ਟ੍ਰੇਡ ਆ ਇਟਸ ਮੋਰ ਦੈਨ $1.9 ਟ੍ਰਿਲੀਅਨ।
ਟ੍ਰਿਲੀਅਨ ਤੁਸੀਂ ਦੇਖੋ ਨਾ, ਜਿਹੜੇ ਅਮਰੀਕਨ ਬਿਜ਼ਨਸਿਸ ਨੇ ਤਾਈਓ, ਜਿਹੜੇ ਕਈ ਕਾਰਪੋਰੇਸ਼ਨਸ ਨੇ, ਉਹਨਾਂ ਨੂੰ ਵੀ ਇਸ ਗੱਲ ਕਰਕੇ ਕੰਸਰਨ ਹੁੰਦਾ ਕਿ ਜੇ ਇਹ ਡੀਲ ਇਹਦੇ ਵਿੱਚ ਕੋਈ ਵੱਡੀਆਂ ਤਬਦੀਲੀਆਂ ਹੋ ਜਾਂਦੀਆਂ ਨੇ ਉਹਦਾ ਨੁਕਸਾਨ ਅਮਰੀਕਾ ਨੂੰ ਵੀ ਹੋਣਾ। ਜਿਹੜੇ ਟੈਰਿਫ ਲੱਗੇ ਆ ਕਿ ਤਾਂ ਕਿੰਨੀ ਵਾਰ ਆਪਾਂ ਕਰ ਲਈ ਆ, ਟੈਰਿਫਸ ਕਰਕੇ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ ਉਹ ਤਾਂ ਅਮਰੀਕਾ 'ਚ ਹੀ ਮਹਿੰਗੀਆਂ ਹੋ ਰਹੀਆਂ ਨੇ ਨਾ। ਸੋ ਇਸ ਕਰਕੇ ਇਹ ਟ੍ਰੇਡ ਪਾਲਿਸੀ ਰੰਗ ਕੀ ਲੈ ਕੇ ਆਏਗੀ, ਦੇਖੋ ਇਹ 'ਚੋਂ ਸੁਰਖੀਆਂ ਅਜੇ ਤੱਕ ਬਹੁਤ ਵੱਡੀਆਂ ਬਣੀਆਂ ਨੇ, ਪਰ ਔਨ ਦਾ ਗਰਾਊਂਡ ਹਕੀਕਤ ਉਹੀ ਆ ਕਿ ਟਰੰਪ ਨੇ ਜਿਹੜੇ ਸੈਕਟੋਰਲ ਟੈਰਿਫਸ ਲਗਾਏ ਸੀ, ਜਿਨ੍ਹਾਂ ਬਾਰੇ ਬੈਂਕ ਆਫ ਕੈਨੇਡਾ ਦੀ ਅਸੈਸਮੈਂਟ ਇਹ ਕਹਿੰਦੀ ਆ ਵੀ ਜੇ ਤੁਸੀਂ ਓਵਰਆਲ ਦੇਖੋ ਨਾ ਕੈਨੇਡਾ ਦੇ ਉੱਪਰ ਅਮਰੀਕਾ ਦਾ ਟੈਰਿਫ ਕਿੰਨਾ, ਉਹ ਇਫੈਕਟਿਵਲੀ 5.1% ਬਣਦਾ। ਸੋ ਇਸ ਕਰਕੇ ਕੁਝ ਸੈਕਟਰਸ ਬਹੁਤ ਬੁਰੀ ਤਰ੍ਹਾਂ ਇੰਪੈਕਟ ਹੋ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਆਟੋ ਸੈਕਟਰ ਸਰਟਨਲੀ ਉਹ ਕਾਫੀ ਬਲੀਡ ਕਰ ਰਿਹਾ, ਐਂਡ ਆਫਕੋਰਸ ਲੰਬਰ ਸੈਕਟਰ, ਲੰਬਰ ਵਾਲੇ ਜਿਹੜੇ ਰੱਫੜ ਆ ਉਹ ਤਾਂ ਕਾਫੀ ਸਮੇਂ ਤੋਂ ਪਹਿਲਾਂ ਦਾ ਹੀ ਚੱਲਦਾ ਆ ਰਿਹਾ, ਪਰ ਓਵਰਆਲ ਕਾਫੀ ਜਿਹੜੀ ਇਨਸੂਲੇਸ਼ਨ ਹੈ ਕੈਨੇਡੀਅਨ ਪ੍ਰੋਡਕਟਸ ਨੂੰ ਉਹ USMCA ਤਹਿਤ ਮਿਲੀ ਹੋਈ ਆ, ਉਹ ਕੱਲ੍ਹ ਤੋਂ ਬਾਅਦ ਵੀ ਅਜੇ ਐਜ਼ ਆਫ ਨਾਓ ਮਿਲ ਨਹੀਂ ਜਾ ਰਹੀ।
ਇਸੇ ਕਰਕੇ ਮਤਲਬ ਇਟ ਬਿਕਮਸ ਆਲ ਦਾ ਮੋਰ ਇੰਪੋਰਟੈਂਟ ਕਿ ਯੂ ਐਸ ਐਮ ਸੀ ਏ ਬਰਕਰਾਰ ਰਹੇ, ਤਾਂ ਹੀ ਇਹ ਕਿਹਾ ਜਾ ਰਿਹਾ ਵੀ ਜਿਹੜੀ ਸਭ ਤੋਂ ਵੱਡੀ ਅਨਸਰਟਨਟੀ ਕੈਨੇਡੀਅਨ ਇਕਨੋਮੀ ਦੇ ਉੱਤੇ ਹੈ ਉਹ ਯੂ ਐਸ ਐਮ ਸੀ ਏ ਦਾ ਭਵਿੱਖ ਕੀ ਹੋਏਗਾ, ਉਹੀ ਹੈ।
ਹਾਂ ਅੱਛਾ,
ਜੇ ਯੂ ਐਸ ਐਮ ਸੀ ਏ ਨਾ ਰਿਹਾ ਤੇ ਜਿਹੜੀ ਆ ਟੈਰਿਫ ਇਸ ਵੇਲੇ 5.1% ਐਵਰੇਜ ਬਣਦੀ ਹੈ, ਇਹ 25-30% ਤੱਕ ਵੀ ਜਾ ਸਕਦੀ।
ਪਰ ਦੂਜੀ ਗੱਲ ਇਹ ਹੈ ਨਾ, ਮੰਨ ਲਓ ਹੁਣ ਜਿਵੇਂ 10 ਸਾਲ ਵਾਸਤੇ ਰਿਨਿਊ ਹੋਇਆ ਵੀ ਹਰ 10 ਸਾਲ ਤੱਕ ਹਰ ਸਾਲ ਦਾ ਰਿਵਿਊ ਹੋਏਗਾ, ਮੰਨ ਲਓ ਇੱਦਾਂ ਚੱਲਦਾ ਰਹਿੰਦਾ, ਤੁਸੀਂ ਇਹ ਕਹਿ ਲੈਂਦੇ ਹੋ ਕਿ ਜੀ ਟੈਰਿਫ ਤਾਂ ਦੇਖੋ ਗੱਲ ਉਨੀ ਕੀ ਆ ਨਾ, ਸਾਡੇ ਕੋਲ ਤਾਂ ਬਹੁਤ ਵੱਡੀ ਸਿਕਿਉਰਿਟੀ ਹੈਗੀ ਯੂ ਐਸ ਐਮ ਸੀ ਏ ਦੀ, ਕਿਉਂਕਿ ਹਰ ਸਾਲ ਰਿਵਿਊ ਹੋ ਰਿਹਾ, ਪੱਕੇ ਪੈਰੀ ਗੱਲ ਕੋਈ ਹੋ ਨਹੀਂ ਪਾ ਰਹੀ। ਇਹਦੇ ਕਰਕੇ ਜਿਹੜੀ ਕੋਈ ਵੱਡੀ ਲੌਂਗ ਟਰਮ ਇਨਵੈਸਟਮੈਂਟ ਆਉਣੀ ਆ, ਉਹ ਵੀ ਜਿਹੜੇ ਇਨਵੈਸਟਰ ਨੇ ਹੱਥ ਪਿੱਛੇ ਖਿੱਚ ਲੈਂਦੇ ਆ।
ਤੇ ਜੇ ਕਈ ਸਾਲ ਤੱਕ ਇਹਦੇ ਵਿੱਚ ਜੇ ਕੋਈ ਐਗਰੀਮੈਂਟ ਨਹੀਂ ਹੁੰਦਾ ਤੇ ਇਹੀ ਪੈਟਰਨ ਫੋਲੋ ਹੁੰਦਾ, ਦੈਨ ਦੈਟ ਵੁੱਡ ਮੀਨ ਕਿ ਅਸੈਂਸ਼ਲੀ ਅਸੀਂ ਇਹਦੇ ਵਿੱਚੋਂ ਅਲਟੀਮੇਟਲੀ ਬਾਹਰ ਹੀ ਹੋਣਾ ਚਾਹੁੰਦੇ ਹਾਂ।
ਹਾਂ ਸਹੀ ਗੱਲ ਹੈ,
ਇਹ ਜਿਹੜਾ ਸਮਾਂ ਵੀ ਜਸਟ ਬਾਈਡਿੰਗ ਅਵਰ ਟਾਈਮ, ਵੀ ਆਰ ਟ੍ਰਾਈਂਗ ਟੂ ਡਾਈਵਰਸੀਫਾਈ ਅਵਰ ਐਕਸਪੋਰਟਸ
ਜੀ ਜੀ,
ਤੇ ਅਸੀਂ ਹੋਰ ਮਾਰਕੀਟਸ ਲੱਭ ਕੇ ਅਲਟੀਮੇਟਲੀ ਅਮਰੀਕਾ ਤੋਂ ਦੂਰ ਹੋਣਾ ਚਾਹੁੰਦੇ ਹਾਂ।
ਬਿਲਕੁਲ,
ਸੋ ਦਾ ਮਤਲਬ ਇਹ ਹੋਣਾ ਵਿਚ ਇਜ਼ ਨਾਟ ਅ ਗੁੱਡ ਓਮਨ ਫਾਰ ਕੈਨੇਡੀਅਨ ਇਕਾਨਮੀ।
ਸਹੀ ਗੱਲ ਹੈ
ਕਿ ਉਹ ਜਿਹੜੀ ਉਹੀ ਗੱਲ ਵੀ ਵੱਡੀ ਕੋਈ ਇਨਵੈਸਟਮੈਂਟ ਨਹੀਂ ਆਏਗੀ ਕਿਉਂਕਿ ਅਨਿਸ਼ਚਿਤਤਾ ਜਿਹੜੀ ਉਹ ਬਰਕਰਾਰ ਰਹੇਗੀ।
ਜੀ ਅਸਰੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ।
ਥੈਂਕ ਯੂ।